ਸਤਿਨਾਮ ਸ੍ਰੀ ਵਾਹਿਗੁਰੂ ਜੀ। ਸੋਹੀ ਮਹੱਲਾ ਪੰਜਵਾਂ। ਗੁਰ ਆਪਣੇ ਉੱਪਰ ਬਲ ਜਾਈਐ, ਆਠ ਪਹਿਰ ਹਰ ਹਰ ਜਸ ਗਾਈਐ। ਸਿਮਰੋ ਸੋ ਪ੍ਰਭ ਆਪਣਾ ਸੁਆਮੀ, ਸਗਲ ਕਟਾਂਕਾ ਅੰਤਰ ਜਾਮੀ ਰਹਾਉ। ਚਰਨ ਕਮਲ ਸਿਉਂ ਲਾਗੀ ਪ੍ਰੀਤ, ਸਾਚੀ ਪੂਰਨ ਨਿਰਮਲ ਰੀਤ। ਸੰਤ ਪ੍ਰਸਾਦ ਵਸੈ ਮਨ ਮਾਹੀ, ਜਨਮ ਜਨਮ ਕੇ ਕਿਲ ਵਿਖ ਜਾਹੀ। ਕਰ ਕਿਰਪਾ ਪ੍ਰਭ ਦੀਨ ਦਇਆਲਾ, ਨਾਨਕ ਮੰਗੈ ਸੰਤਰ ਵਾਲਾ। ਕਰ ਕਿਰਪਾ ਪ੍ਰਭ ਦੀਨ ਦਇਆਲਾ, ਨਾਨਕ ਮੰਗੈ ਸੰਤਰ ਵਾਲਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ
ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਜਬਰ ਤਾਕਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਹਜ਼ੂਰੀ ਵਿੱਚ ਸਤਿਪੁਰਸ਼ਾਂ ਦੀ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਕਰਕੇ ਪਾਵਨ ਪਵਿੱਤਰ ਹੋਈ ਧਰਤੀ 'ਤੇ ਸੰਗਰਾਂਦ ਦਾ ਪਵਿੱਤਰ ਦਿਹਾੜਾ ਮਨਾਉਣ ਵਾਸਤੇ ਦੂਰ ਨੇੜੇ ਤੋਂ ਚੱਲ ਕੇ ਸਤਿਗੁਰੂ ਜੀ ਦੀ ਹਾਜ਼ਰੀ ਭਰ ਰਹੀ ਸਤਸੰਗਤ ਦੇ ਰੂਪ ਵਿੱਚ ਜੁੜ ਬੈਠੀ ਸਾਧ ਸੰਗਤ ਜੀ, ਮਾਘ ਦਾ ਮਹੀਨਾ ਸਮਾਪਤ ਹੋਇਆ ਹੈ ਅਤੇ ਫੱਗਣ ਦਾ ਮਹੀਨਾ ਪ੍ਰਾਰੰਭ ਹੋਇਆ। ਸਾਰੇ ਗੁਰਸਥਾਨਾਂ ਅਤੇ ਗੁਰਦੁਆਰਿਆਂ 'ਚ ਸੰਗਰਾਂਦ ਦਾ ਦਿਨ ਬੜੀ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਹੈ। ਗੁਰਸਿੱਖ ਧਰਮ ਦੇ ਅੰਦਰ ਇਹ ਸੰਗਰਾਂਦ ਦਾ ਪਵਿੱਤਰ ਦਿਹਾੜਾ ਗੁਰਮਤ ਦੇ ਅਨੁਸਾਰ ਗੁਰਸਿੱਖ ਬਾਰਾਂ ਮਾਹਾਂ ਪੜ੍ਹਦੇ ਨੇ ਅਤੇ ਗੁਰਸਿੱਖ ਭਾਵਨਾ ਦੇ ਨਾਲ ਬਾਰਾਂ ਮਾਹਾਂ ਨੂੰ ਸਰਵਣ ਕਰਦੇ ਨੇ। ਗੁਰਮੁਖਾਂ ਦਾ ਵਿਚਾਰ ਹੈ ਕਿ ਮਨ ਕਰਕੇ ਕਣਕ ਸ਼ਰਧਾ ਨਾਲ ਕੋਈ ਗੁਰਮੁਖ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਰਸਨਾ ਤੋਂ ਜੇ ਬਾਰਾਂ ਮਾਹਾਂ ਦਾ ਬਾਣੀ ਸਰਵਣ ਕਰ ਲਈਏ ਤਾਂ ਮਹੀਨਾ ਸਤਿਗੁਰੂ ਜੀ ਦੀ ਬਖਸ਼ਿਸ਼ ਦੁਆਰਾ ਸੁੱਖ ਸ਼ਾਂਤੀ ਨਾਲ ਬਤੀਤ ਹੋ ਜਾਂਦਾ। ਸੋ ਇਸ ਕਰਕੇ ਸਾਡੇ ਸਿੱਖ ਧਰਮ ਦੇ ਅੰਦਰ ਜਿੰਨੇ ਵੀ ਗੁਰੂ ਨਾਨਕ ਦੇ ਨਾਮ ਲੇਵਾ ਸਿੱਖ ਨੇ ਜਾਂ ਜਿੰਨੇ ਗੁਰੂ ਨਾਨਕ ਦੇ ਨਾਲ ਪਿਆਰ ਵਾਲੇ ਸਿੱਖ ਨੇ, ਉਹਨਾਂ ਦੇ ਮਨ ਦੀ ਭਾਵਨਾ ਇਹੀ ਹੁੰਦੀ ਆ ਕਿ ਗੁਰਦੁਆਰਾ ਸਾਹਿਬ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਰਸਨਾ ਦੁਆਰਾ ਬਾਰਾਂ ਮਹਾਂ ਜੀ ਦਾ ਮਹੀਨੇ ਦਾ ਨਾਮ ਸਰਵਣ ਕਰ ਲਿਆ ਜਾਵੇ। ਕਿਉਂਕਿ ਬਾਣੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਬਾਣੀ ਬੋਲਦੇ ਨੇ, ਪਾਠੀ ਤਾਂ ਇੱਕ ਅੱਗੇ ਸਪੀਕਰ ਦੀ ਨਿਆਈ ਹੋਇਆ ਕਰਦਾ, ਕਿਉਂਕਿ ਪਾਠੀ ਦੇ ਰਾਹੀਂ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਸਰਵਣ ਕਰਾਉਂਦੇ ਨੇ। ਜਿਸ ਤਰ੍ਹਾਂ ਕੋਈ ਮਨੁੱਖ ਬੋਲਦਾ ਹੈ ਅਤੇ ਉਹਦੇ ਸਪੀਕਰ ਦੇ ਵਿੱਚ ਅੱਗੇ ਆਵਾਜ਼ ਉੱਚੀ ਚਲੀ ਜਾਂਦੀ ਹੈ, ਇਸੇ ਤਰ੍ਹਾਂ ਭਾਈ ਗੁਰਮੁਖੋ ਪਾਠੀ ਦੀ ਰਸਨਾ ਉਹ ਅੱਖਰ ਨਹੀਂ ਬੋਲਦੀ ਹੁੰਦੀ, ਉਹ ਅੱਖਰ ਜਿਹੜੇ ਪਾਠੀ ਦੀ ਰਸਨਾ ਤੋਂ ਨਿਕਲਦੇ ਨੇ ਉਹ ਅਸਲ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਰੇ ਹੁੰਦੇ ਨੇ। ਇਹ ਬਾਣੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੀ ਪਵਿੱਤਰ ਰਸਨਾ ਤੋਂ ਉਚਾਰੀ ਗਈ ਹੈ, ਉਹਨਾਂ ਪਵਿੱਤਰ ਸਰੀਰਾਂ ਦੇ ਵਿੱਚੋਂ ਨਿਕਲੀ ਹੋਈ ਬਾਣੀ ਆ। ਜਿਹੜੇ ਵੀ ਗੁਰਮੁਖ ਪਵਿੱਤਰ ਬਾਣੀ ਨੂੰ ਆਪਣੇ ਕੰਨਾਂ ਰਾਹੀਂ ਮਨ ਦੇ ਅੰਦਰ ਲਿਜਾਂਦੇ ਨੇ ਉਹਨਾਂ ਦੇ ਕੰਨ ਪਵਿੱਤਰ ਹੋ ਜਾਂਦੇ ਨੇ। ਜਿਹੜੇ ਗੁਰਮੁਖ ਜੀਵ ਦੁਆਰਾ ਗੁਰੂ ਦੀ ਪਵਿੱਤਰ ਬਾਣੀ ਨੂੰ ਜੀਵ ਦੇ ਰਾਹੀਂ ਬੋਲਦੇ ਨੇ ਉਹਨਾਂ ਦੀ ਜੀਭ ਪਵਿੱਤਰ ਹੋ ਜਾਂਦੀ ਹੈ। ਇਸੇ ਤਰ੍ਹਾਂ ਜਿਹੜੇ ਮਨ ਕਰਕੇ ਸ਼ਰਧਾ ਕਰਕੇ ਗੁਰੂ ਦੀ ਬਾਣੀ ਪਵਿੱਤਰ ਬਾਣੀ ਨੂੰ ਸਰਵਣ ਕਰਦੇ ਹਨ, ਉਹਨਾਂ ਪੁਰਸ਼ਾਂ ਦੇ ਮਨ ਵੀ ਪਵਿੱਤਰ ਹੋ ਜਾਂਦੇ ਹਨ। ਪਵਿੱਤਰ ਚੀਜ਼ ਨੂੰ ਤੁਸੀਂ ਜਿੱਥੇ ਵੀ ਲਗਾਓਗੇ ਉਹ ਅਪਵਿੱਤਰ ਚੀਜ਼ ਨੂੰ ਵੀ ਪਵਿੱਤਰ ਕਰ ਦਿੰਦੀ ਹੈ। ਚਾਹੇ ਮਹਾਂਪਾਪੀ ਤੋਂ ਪਾਪੀ ਪੁਰਖ ਵੀ ਸਨ, ਇਸ ਗੁਰਬਾਣੀ ਦੇ ਨਾਲ ਲੱਗ ਕੇ ਉਹ ਪੁਰਖ ਵੀ ਤਰ ਗਏ ਸਨ। ਜਪਹੀਣ ਤਪਹੀਣ ਕੁਲਹੀਣ ਕਰਮਹੀਣ ਨਾਮੇ ਕੇ ਸਵਾਮੀ ਤੇ ਉਤਰੇ। ਚਾਹੇ ਜਪਹੀਣ ਹੋਵੇ, ਤਪਹੀਣ ਪੁਰਸ਼ ਹੋਵੇ, ਕਰਮਹੀਣ ਵੀ ਹੋਵੇ, ਕੁਲਹੀਣ ਵੀ ਹੋਵੇ, ਉਹ ਪੁਰਸ਼ ਗੁਰਬਾਣੀ ਦੇ ਨਾਲ ਲੱਗ ਕੇ ਪਾਪ ਸਾਗਰ ਨੂੰ ਤਰ ਗਏ ਨੇ। ਇਸ ਕਰਕੇ ਗੁਰਮੁਖੋ ਇਹ ਪਵਿੱਤਰ ਬਾਣੀ ਹੈ, ਭਗਤਾਂ ਦੇ ਹਿਰਦਿਆਂ ਤੋਂ ਉਚਰੀ ਹੈ, ਗੁਰੂ ਸਾਹਿਬਾਂ ਦੇ ਹਿਰਦਿਆਂ ਤੋਂ ਉਤਰੀ ਹੈ। ਇਹ ਜਿਹੜੀ ਜਿਹਨਾਂ ਹਿਰਦਿਆਂ ਤੋਂ ਬਾਣੀ ਆਈ ਹੈ ਉਹ ਪਵਿੱਤਰ ਹਿਰਦੇ ਸਨ। ਇਸ ਕਰਕੇ ਇਹ ਪਵਿੱਤਰ ਗੁਰੂ ਅਰਜਨ ਦੇਵ ਮਹਾਰਾਜ ਦੀ ਪਵਿੱਤਰ ਰਸਨਾ ਤੋਂ ਉਚਰੀ ਹੋਈ ਬਾਣੀ ਹੈ। ਜਿਹੜੇ ਗੁਰਮੁਖ ਪਿਆਰੇ ਸ਼ਰਧਾ ਨਾਲ ਭਾਵੇਂ ਮਨ ਦਾ ਟਿਕਾਓ ਕਲਯੁਗ ਦੇ ਸੁਭਾਅ ਮੁਤਾਬਕ ਮਨ ਦਾ ਟਿਕਾਓ ਨਹੀਂ ਹੁੰਦਾ, ਪਰ ਫਿਰ ਵੀ ਭਾਈ ਗੁਰਮੁਖੋ ਜੇ ਮਨ ਦਾ ਟਿਕਾਅ ਨਹੀਂ ਵੀ ਬਾਰਾਂ ਮਹਾਂ ਸਰਵਣ ਕਰਦਿਆਂ ਮਨ ਇੱਧਰ ਉੱਧਰ ਚੱਲਿਆ ਜਾਂਦਾ, ਮਨ ਦਾ ਟਿਕਾਓ ਨਹੀਂ ਬਣਦਾ। ਬਹੁਤ ਬਿਰਲੇ ਗੁਰਮੁਖ ਹੁੰਦੇ ਨੇ ਜਿਹੜੇ ਮਨ ਦੇ ਟਿਕਾਓ ਕਰਕੇ ਇੱਕ ਇੱਕ ਅੱਖਰ ਨੂੰ ਮਨ ਦੇ ਅੰਦਰ ਸਮਝ ਕੇ ਇਕੱਲੇ ਇਕੱਲੇ ਅੱਖਰ ਨੂੰ ਕੰਨਾਂ ਰਾਹੀਂ ਸੁਣਦੇ ਨੇ। ਇਹ ਬਹੁਤ ਥੋੜ੍ਹੇ ਗੁਰਮੁਖਾਂ ਦੇ ਹਿੱਸੇ ਵਿੱਚ ਗੱਲ ਆਉਂਦੀ ਹੈ, ਪਰ ਫਿਰ ਵੀ ਜੇ ਨਹੀਂ ਟਿਕਾਓ ਵੀ ਹੈ ਤਦ ਵੀ ਗੁਰੂ ਦੀ ਹਾਜ਼ਰੀ ਭਰ ਲਈ ਜਾਵੇ। ਜਿੰਨੇ ਵੀ ਅੱਖਰ ਗੁਰੂ ਗ੍ਰੰਥ ਸਾਹਿਬ ਜੀ ਦੇ, ਗੁਰੂ ਅਰਜਨ ਦੇਵ ਮਹਾਰਾਜ ਦੀ ਪਵਿੱਤਰ ਬਾਣੀ ਦੇ ਜਿੰਨੇ ਵੀ ਅੱਖਰ ਕੰਨਾਂ ਵਿੱਚ ਦੀ ਗੁਜ਼ਰ ਜਾਣਗੇ ਉਹ ਕੰਨ ਧੰਤਾ ਦੇ ਯੋਗ ਨੇ। ਇਸ ਕਰਕੇ ਗੁਰਮੁਖੋ ਮਹੀਨੇ ਬਾਅਦ ਇਹ ਤਕਰੀਬਨ ਸਾਡੇ ਗੁਰਮਤ ਦੇ ਅਨੁਸਾਰ, ਗੁਰਸਿੱਖਾਂ ਦੇ ਮਤ ਦੇ ਅਨੁਸਾਰ, ਮਹਾਂਪੁਰਸ਼ਾਂ ਦੀ ਮਤ ਦੇ ਅਨੁਸਾਰ, ਜਿਹੜਾ ਵੀ ਕੋਈ ਗੁਰਮੁਖ ਮਹੀਨੇ ਬਾਅਦ ਗੁਰੂ ਅਰਜਨ ਦੇਵ ਮਹਾਰਾਜ ਦੀ ਪਵਿੱਤਰ ਅੰਮ੍ਰਿਤਮਈ ਬਾਣੀ ਨੂੰ ਕੰਨਾਂ ਰਾਹੀਂ ਸਰਵਣ ਕਰ ਲਵੇਗਾ, ਉਹਦੇ ਮਹੀਨੇ ਦੇ ਵਿੱਚ, ਉਸ ਮਹੀਨੇ ਵਿੱਚ ਕੋਈ ਦੁੱਖ ਤਕਲੀਫ ਆਉਣ ਵਾਲਾ ਹੈ ਜਾਂ ਕੋਈ ਕਸ਼ਟ ਹੈ ਜਾਂ ਕੋਈ ਪਿਛਲਿਆਂ ਜਨਮ ਦਾ ਕੀਤੇ ਹੋਏ ਅਪਰਾਧ ਨੇ, ਉਹ ਗੁਰੂ ਦੀ ਬਖਸ਼ਿਸ਼ ਦੁਆਰਾ ਉਹਨਾਂ ਦੇ ਵਿੱਚ ਕਮੀ ਆ ਜਾਂਦੀ, ਉਹ ਸਮਾਪਤ ਹੋ ਜਾਂਦੇ ਆ। ਇਸ ਕਰਕੇ ਤੁਹਾਡੇ ਵੱਡੇ ਭਾਗ ਨੇ, ਪਹਿਲੀ ਗੱਲ ਤਾਂ ਬਾਰਾਂ ਮਾਹਾਂ ਤੁਸੀਂ ਸਰਵਣ ਕੀਤਾ ਹੈ, ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਰਸਨਾ ਤੋਂ ਸਰਵਣ ਕੀਤਾ ਹੈ। ਦੂਸਰੀ ਬਹੁਤ ਵੱਡੀ ਭਾਗ ਵਾਲੀ ਗੱਲ ਇਹ ਹੈ ਕਿ ਧਰਤੀ ਵੀ ਪਵਿੱਤਰ ਹੋ ਚੁੱਕੀ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਰ ਇੱਕ ਨਗਰਾਂ ਦੇ ਵਿੱਚ ਬਿਰਾਜਮਾਨ ਨੇ, ਗੁਰਦੁਆਰਿਆਂ ਵਿੱਚ ਬਿਰਾਜਮਾਨ ਨੇ, ਪਰ ਜਿਹੜੀ ਪਵਿੱਤਰ ਧਰਤੀ ਹੁੰਦੀ ਆ ਉਸ ਧਰਤੀ ਦਾ ਅਸਰ ਸਰੀਰ ਨੂੰ ਵੀ ਪਹੁੰਚਦਾ, ਉਸ ਧਰਤੀ ਦਾ ਅਸਰ ਆਪਣੀ ਆਤਮਾ 'ਤੇ, ਆਪਣੇ ਮਨ 'ਤੇ ਵੀ ਉਹਦਾ ਲਗਾਓ ਹੁੰਦਾ। ਇਸ ਕਰਕੇ ਇਹ ਧਰਤੀ ਮਹਾਂਪੁਰਸ਼ਾਂ ਦੇ ਪਵਿੱਤਰ ਚਰਨਾਂ ਦੇ ਨਾਲ, ਉਹਨਾਂ ਦੀ ਬੰਦਗੀ ਦੇ ਨਾਲ, ਉਹਨਾਂ ਦੀ ਤਪ ਸਾਧਨਾ ਦੇ ਨਾਲ ਇਹ ਧਰਤੀ ਪਵਿੱਤਰ ਹੋ ਚੁੱਕੀ ਹੈ। ਇਸ ਧਰਤੀ 'ਤੇ ਆਉਣਾ ਹੀ ਬੜਾ ਭਾਗਸ਼ਾਲੀ ਹੈ। ਬਾਕੀ ਮਨ ਬਿਰਤੀ ਤਾਂ ਪਰਮੇਸ਼ਰ ਦੀ ਮਰਜ਼ੀ ਹੈ, ਉਹਦੀ ਆਪਣੀ ਭਾਣੇ ਅਨੁਸਾਰ ਹੈ। ਜਿਨ੍ਹਾਂ ਪੁਰਸ਼ਾਂ 'ਤੇ ਦਿਆਲਤਾ ਕਰਦਾ ਉਹਨਾਂ ਦੇ ਮਨ ਟਿਕਾਓ ਵਿੱਚ ਆ ਵੀ ਜਾਂਦੇ ਨੇ, ਔਰ ਜਿਨ੍ਹਾਂ 'ਤੇ ਨਹੀਂ ਕਿਰਪਾ ਹੁੰਦੀ ਭਾਈ, ਜਿਨ੍ਹਾਂ 'ਤੇ ਗੁਰੂ ਤੋਂ ਇਸ ਬਖਸ਼ਿਸ਼ਾਂ ਤੋਂ ਵਾਂਝੇ ਰਹਿ ਜਾਂਦੇ ਨੇ, ਉਹ ਫਿਰ ਵੀ ਗੁਰੂ ਅੱਗੇ ਅਰਦਾਸ ਇਹੀ ਕਰਿਆ ਕਰੀਏ ਅਤੇ ਸਤਿਗੁਰੂ ਅੱਗੇ ਇਹੀ ਬੇਨਤੀ ਕਰਿਆ ਕਰੀਏ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਸਾਨੂੰ ਇਹ ਬਖਸ਼ਿਸ਼ਾਂ ਕੀਤੀਆਂ ਨੇ। ਜਿੱਦਾਂ ਕੋਈ ਸਿਆਣਾ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਇਹ ਗੱਲ ਸਮਝਾਉਂਦਾ ਹੈ, ਭਾਈ ਜੇ ਛੁੱਟੀ ਵਾਸਤੇ ਅਰਜ਼ੀ ਲਿਖਣੀ ਆ ਇਸ ਤਰੀਕੇ ਨਾਲ ਲਿਖੋ, ਜੇ ਬਿਮਾਰੀ ਦੀ ਛੁੱਟੀ ਲੈਣੀ ਆ ਤਾਂ ਇਸ ਤਰੀਕੇ ਨਾਲ ਲਿਖੋ, ਜੇ ਕੋਈ ਜ਼ਰੂਰੀ ਕੰਮ ਬਣ ਗਿਆ ਤਾਂ ਇਸ ਤਰੀਕੇ ਲਿਖ ਲਓ। ਅਤੇ ਗੁਰੂ ਅੱਗੇ ਅਰਜੋਈ ਕਰਨ ਦੀਆਂ ਸਾਨੂੰ ਢੰਗ ਤਰੀਕੇ ਦੱਸੇ ਨੇ, ਕਿਸ ਤਰ੍ਹਾਂ ਗੁਰੂ ਅੱਗੇ ਬੇਨਤੀ ਕਰਨੀ ਹੈ, ਉਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਆਪਣੇ ਬੱਚਿਆਂ ਨੂੰ ਜਿੱਦਾਂ ਮਾਤਾ ਪਿਤਾ ਸਮਝਾਉਂਦੇ ਨੇ, ਜੇ ਵੱਡੇ ਕਿਸੇ ਨੂੰ ਮਿਲੀਏ ਕਿਸ ਤਰ੍ਹਾਂ ਮਿਲਣਾ, ਤਾਈ ਉਹਨੂੰ ਮੱਥਾ ਟੇਕਣਾ ਹੈ। ਜੇ ਆਪਣੇ ਤੋਂ ਕੋਈ ਛੋਟਾ ਬੱਚਾ ਹੈ ਉਹਨੂੰ ਪਿਆਰ ਦੇ ਨਾਲ ਮਿਲਣਾ, ਉਹਦੇ ਸੀਸ 'ਤੇ ਹੱਥ ਰੱਖਣਾ, ਉਹਨੂੰ ਪਿਆਰ ਦੇਣਾ। ਜੇ ਕੋਈ ਬਰਾਬਰ ਦਾ ਹੈ ਉਹਦੇ ਨਾਲ ਪਿਆਰ ਦੀ ਭਾਵਨਾ ਜਿਤਾਉਣੀ, ਉਹਨੂੰ ਫਤਿਹ ਬੁਲਾਉਣੀ ਹੈ। ਇਸ ਤਰ੍ਹਾਂ ਮਾਤਾ ਪਿਤਾ ਆਪਣੇ ਪੁੱਤਰ ਨੂੰ ਸਮਝਾਉਂਦੇ ਆ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੀ ਸਾਨੂੰ ਸਮਝਾਉਂਦੇ ਆ ਕਿ ਤੁਸੀਂ ਕਿਸ ਤਰ੍ਹਾਂ ਬੇਨਤੀ ਕਰਨੀ ਹੈ। ਆਪਾਂ ਸਾਰਿਆਂ ਨੇ ਬੇਨਤੀ ਕੀਤੀ ਆ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ, ਪਰ ਸਤਿਗੁਰੂ ਜੀ ਨੇ ਸਾਨੂੰ ਬਹੁਤ ਢੰਗ ਤਰੀਕੇ ਦੱਸੇ ਨੇ। ਸਤਿਗੁਰੂ ਜੀ ਇੱਕ ਹੋਰ ਬਚਨ ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਸਾਧ ਸੰਗਤ ਜੀ ਕੀਮਤੀ ਬਚਨ ਦੱਸਿਆ ਹੈ ਕਿ ਗੁਰਮੁਖੋ ਇਸ ਤਰ੍ਹਾਂ ਬੇਨਤੀ ਕਰਿਆ ਕਰੋ ਕਿ ਸੱਚੇ ਪਾਤਸ਼ਾਹ ਜਿੱਦਾਂ ਸਮੁੰਦਰ ਦਾ ਪਾਣੀ ਗਿਣਿਆ ਨਹੀਂ ਜਾ ਸਕਦਾ, ਕੋਈ ਗਿਣਤੀ ਮਿਣਤੀ ਨਹੀਂ ਕੀਤੀ ਜਾ ਸਕਦੀ, ਸਮੁੰਦਰ ਦੇ ਪਾਣੀ ਦੀ ਸਾਇੰਸਦਾਨ ਵੀ ਗਿਣਤੀ ਮਿਣਤੀ ਨਹੀਂ ਕਰ ਸਕੇ, ਤੇ ਜਿੱਦਾਂ ਸਮੁੰਦਰ ਦੇ ਪਾਣੀ ਦਾ ਕੋਈ ਥਾਹ ਨਹੀਂ ਹੈ, ਕੋਈ ਗਿਣਤੀ ਮਿਣਤੀ ਦੀ ਗੱਲ ਨਹੀਂ ਹੈ, ਇਸ ਤਰ੍ਹਾਂ ਸਾਡੇ ਔਗਣ ਵੀ ਗਿਣਤੀ ਮਿਣਤੀ ਕੋਈ ਨਹੀਂ ਹੈ, ਸਾਡੇ ਔਗਣ ਵੀ ਗਿਣੇ ਨਹੀਂ ਜਾ ਸਕਦੇ। ਠੀਕ ਹੈ, ਕੋਈ ਮਨੁੱਖ ਕਹਿ ਸਕਦਾ ਮੇਰਾ ਇਹ ਔਗਣ ਹੈ, ਔਗਣ ਹੈ, ਗਿਣਤੀ ਕਰ ਸਕਦਾ, ਪਰ ਅਰਦਾਸ ਬੇਨਤੀ ਇਸ ਤਰ੍ਹਾਂ ਕਰਨੀ ਹੈ ਕਿ ਸੱਚੇ ਪਾਤਸ਼ਾਹ ਸਾਡੇ ਔਗਣਾਂ ਦੀ ਗਿਣਤੀ ਕੀਤੀ ਨਹੀਂ ਜਾ ਸਕਦੀ, ਜਿੱਦਾਂ ਸਮੁੰਦਰ ਦਾ ਪਾਣੀ ਦੀ ਗਿਣਤੀ ਨਹੀਂ ਤੇ ਸਾਡੇ ਔਗਣਾਂ ਦੀ ਗਿਣਤੀ ਵੀ ਨਹੀਂ ਹੈ। ਜੇ ਤਾਂ ਸਮੁੰਦਰ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ, ਦਇਆ ਕਰੋ ਕਿਸ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ। ਸੱਚੇ ਪਾਤਸ਼ਾਹ ਦਇਆ ਮਿਹਰ ਕਰ ਦਿਓ, ਤੁਸੀਂ ਤਾਂ ਡੁੱਬਦੇ ਪੱਥਰ ਵੀ ਤਾਰ ਸਕਦੇ ਹੋ, ਭਾਵੇਂ ਪੱਥਰ ਪਾਣੀ ਤੇ ਨਹੀਂ ਤਰਦਾ, ਪਰ ਜੇ ਗੁਰੂ ਦੀ ਮਿਹਰ ਹੋ ਜਾਵੇ ਤਾਂ ਪੱਥਰ ਵੀ ਪਾਣੀ ਤੇ ਤਰੇ ਨੇ। ਰਵਿਦਾਸ ਜੀ ਦੇ ਪੱਥਰ ਪਾਣੀ ਤੇ ਤਰੇ ਨੇ, ਔਰ ਸਾਧ ਸੰਗਤ ਜੀ ਰਾਮ ਚੰਦਰ ਮਹਾਰਾਜ ਨੇ ਪੱਥਰਾਂ ਨੂੰ ਪਾਣੀ ਤੇ ਤਾਰ ਦਿੱਤਾ। ਰੱਬ ਵਾਸਤੇ ਕੋਈ ਵੱਡੀ ਗੱਲ ਨਹੀਂ ਹੈ। ਜਿਸ ਤਰ੍ਹਾਂ ਪੱਥਰ ਭਾਰੀ ਹੁੰਦਾ ਪਾਣੀ ਵਿੱਚ ਤਰ ਤਾਂ ਨਹੀਂ ਸਕਦਾ, ਇਸ ਤਰ੍ਹਾਂ ਮਨੁੱਖ ਦਾ ਵੀ ਪਾਪਾਂ ਦਾ ਇੰਨਾ ਸਾਧ ਸੰਗਤ ਜੀ ਭਾਰ ਹੈ, ਮਨੁੱਖ ਦਾ ਵੀ ਭਾਵ ਸਾਗਰ ਨੂੰ ਤਰਨਾ ਬੜਾ ਔਖਾ ਹੈ। ਇਸ ਕਰਕੇ ਗੁਰੂ ਅੱਗੇ ਅਰਦਾਸ ਬੇਨਤੀ ਇਸੇ ਤਰ੍ਹਾਂ ਕਰੀ ਜਾਵੇ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ। ਇੱਦਾਂ ਵੀ ਬੇਨਤੀ ਸਤਿਗੁਰੂ ਜੀ ਕਹਿੰਦੇ ਕਰਿਆ ਕਰੋ ਭਾਈ, ਸੱਚੇ ਪਾਤਸ਼ਾਹ ਨਾ ਤਾਂ ਸਾਡੇ ਵਿੱਚ ਜਪ ਹੈ, ਨਾ ਕੋਈ ਤਪ ਹੈ, ਨਾ ਤਾਂ ਇੰਦਰੀਆਂ ਦਾ ਸੰਜਮ ਹੈ, ਨਾ ਸੱਚੇ ਪਾਤਸ਼ਾਹ ਧਰਮ ਦੇ ਨਾਲ ਅਸੀਂ ਪਰਪੱਕ ਜੁੜੇ ਹੋਏ ਹਾਂ, ਨਾ ਹੀ ਅਸੀਂ ਸਾਧੂਆਂ ਦੀ ਸੇਵਾ ਕਰ ਸਕਦੇ ਹਾਂ। ਜਿਨ੍ਹਾਂ ਪੁਰਖਾਂ ਦੇ ਅੰਦਰ ਇਹ ਗੱਲਾਂ ਵਿੱਚੋਂ ਕੋਈ ਗੱਲ ਵੀ ਨਹੀਂ ਹੈ, ਸਤਿਗੁਰੂ ਜੀ ਕਹਿੰਦੇ ਭਾਈ ਉਹ ਨੀਚ ਕਰਮਾਂ ਵਾਲਾ ਪੁਰਖ ਹੈ। ਤੇ ਇਸ ਕਰਕੇ ਆਪਾਂ ਇਸ ਤਰ੍ਹਾਂ ਬੇਨਤੀ ਕਰਿਆ ਕਰੀਏ ਕਿ ਸੱਚੇ ਪਾਤਸ਼ਾਹ ਅਸੀਂ ਤਾਂ ਕੋਈ ਵੀ ਗੁਣ ਸਾਡੇ ਵਿੱਚ ਹੈ ਨਹੀਂ, ਤੁਸੀਂ ਦਇਆ ਕਰੋ, ਕਸ਼ਮੀਰ ਪਾਵੋ ਡੁੱਬਦੇ ਪੱਥਰ ਤਾਰੇ। ਕਹੋ ਨਾਨਕ ਹਮ ਨੀਚ ਕਰਮਾਂ ਸਰਨ ਪਰੇ ਕੀ ਰਾਖੋ ਸਰਮਾ, ਸੱਚੇ ਪਾਤਸ਼ਾਹ ਤੁਹਾਡੀ ਸਰਨ ਆਏ ਹਾਂ, ਹੈ ਤਾਂ ਨੀਚ ਕਰਮਾਂ ਵਾਲੀ, ਪਰ ਤੁਸੀਂ ਦਇਆ ਮਿਹਰ ਕਰ ਦਿਓ, ਨੀਚ ਕਰਮਾਂ ਵਾਲੇ ਵੀ ਤੁਹਾਡੇ ਚਰਨਾਂ ਚ ਆ ਕੇ ਭਵ ਸਾਗਰ ਨੂੰ ਤਰ ਗਏ, ਗਨਕਾ ਵਰਗੇ ਜਿਨ੍ਹਾਂ ਨੇ ਪਾਪਾਂ ਦਾ ਗਲਾਂ ਵਿੱਚ ਹਾਰ ਪਰੋ ਕੇ ਪਾਇਆ ਹੋਇਆ ਸੀ ਉਹ ਗਨਕਾ ਵੀ ਤਰ ਗਈ। ਅਜਾਮਲ ਪਾਪੀ ਜਿਹਨੂੰ ਸਾਰੀ ਦੁਨੀਆਂ ਜਾਣਦੀ ਸੀ ਕਿ ਪਾਪੀ ਹੈ, ਉਹ ਵੀ ਤੁਹਾਡੇ ਸਿਮਰਨ ਕਰਕੇ, ਤੁਹਾਡੇ ਮਹਾਂਪੁਰਸ਼ਾਂ ਦੇ ਪ੍ਰਤਾਪ ਕਰਕੇ ਅਜਾਮਲ ਵੀ ਤਰ ਗਏ। ਇਸ ਕਰਕੇ ਸਾਡੇ ਤੇ ਦਇਆ ਦ੍ਰਿਸ਼ਟੀ ਕਰੋ, ਇਹ ਬੇਨਤੀ ਕਰਿਆ ਕਰੋ ਗੁਰਮੁਖੋ ਗੁਰੂ ਦੇ ਅੱਗੇ ਆ ਕੇ। ਕਦੀ ਨਾ ਕਦੀ ਦਿਨ ਰਾਤ ਕੂਕਣ ਦੇ ਨਾਲ ਪ੍ਰਭੂ ਪੁਕਾਰ ਸੁਣ ਲੈਂਦਾ, ਕੇਸੋ ਕੇਸੋ ਕੂਕੀਏ ਨਾ ਸੋਈਏ ਆਸਾਰ, ਰਾਤ ਦਿਵਸ ਕੇ ਕੂਕਣੇ ਕਬੂ ਕੇ ਸੁਣੇ ਪੁਕਾਰ। ਜਦੋਂ ਕੁੱਤਾ ਦਿਨ ਰਾਤ ਭੌਂਕਦਾ ਰਹਿੰਦਾ ਮਾਲਕ ਦੇ ਅੱਗੇ, ਤਾਂ ਮਾਲਕ ਕਦੀ ਨਾ ਕਦੀ ਉਹਦੀ ਸੁਣੇ ਹੀ ਲੈਂਦਾ। ਇਸ ਕਰਕੇ ਬੇਨਤੀ ਗੁਰੂ ਦੇ ਚਰਨਾਂ ਵਿੱਚ ਕਰਿਆ ਕਰੀਏ, ਭਾਈ ਗੁਰਮੁਖੋ ਤੁਹਾਡੇ ਇਹ ਵੀ ਵੱਡੇ ਭਾਗ ਨੇ, ਤੁਸੀਂ ਸਮਰੱਥ ਪੁਰਸ਼ ਜਿਨ੍ਹਾਂ ਨੂੰ ਗੁਰਬਾਣੀ ਲਿਖਦੀ ਹੈ ਬ੍ਰਹਮ ਗਿਆਨੀ ਆਪ ਨਿਰੰਕਾਰ, ਜਿਸ ਧਰਤੀ ਤੇ ਨਿਰੰਕਾਰ ਦੇ ਚਰਨ ਪਏ ਹੋਣ ਉਹ ਧਰਤੀ ਪਾਵਨ ਪਵਿੱਤਰ ਹੁੰਦੀ ਹੈ। ਤੁਸੀਂ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਦੁਆਰਾ ਬਾਰਾਂ ਮਹਾਂ ਸਰਵਣ ਕੀਤਾ ਹੈ, ਉੱਥੇ ਪਵਿੱਤਰ ਧਰਤੀ ਦੀ ਬਖਸ਼ਿਸ਼ ਵੀ ਹਰੇਕ ਸਰੀਰ ਤੇ ਪੈਂਦੀ ਹੈ। ਜਿੱਦਾਂ ਪਵਿੱਤਰ ਧਰਤੀ 'ਤੇ ਚਲੇ ਜਾਓ ਤਾਂ ਤੁਸੀਂ ਠੰਡ ਵਾਲੀ ਧਰਤੀ 'ਤੇ ਚਲੇ ਜਾਓ, ਇੱਧਰ ਗਰਮੀ ਹੁੰਦੀ ਹੈ, ਕਸ਼ਮੀਰ ਵਗੈਰਾ ਸ਼ਿਮਲੇ ਠੰਡ ਹੁੰਦੀ ਹੈ। ਜਦੋਂ ਕੋਈ ਮਨੁੱਖ ਉਸ ਧਰਤੀ 'ਤੇ ਚਲੇ ਜਾਂਦੇ ਆ ਸਰੀਰ ਨੂੰ ਠੰਡ ਪ੍ਰਤੀਤ ਹੁੰਦੀ ਹੈ, ਜਦੋਂ ਮਨੁੱਖ ਕੋਈ ਗਰਮੀ ਵਾਲੀ ਧਰਤੀ 'ਤੇ ਚਲਿਆ ਜਾਂਦਾ ਉਹਦੇ ਮਨ ਨੂੰ ਤੰਗੀ ਹੁੰਦੀ ਹੈ, ਗਰਮੀ ਜ਼ਿਆਦਾ ਹੋ ਜਾਂਦੀ। ਇਸੇ ਤਰ੍ਹਾਂ ਸਰੀਰ ਦਾ ਪ੍ਰਭਾਵ ਹੈ, ਇਹ ਜਿਹੜੀ ਧਰਤੀ ਪਵਿੱਤਰ ਹੋਈ ਹੈ ਇਹ ਸਰੀਰ 'ਤੇ ਆਪਣਾ ਪ੍ਰਭਾਵ ਛੱਡਦੀ ਹੈ। ਇਸ ਕਰਕੇ ਤੁਹਾਡੇ ਬਹੁਤ ਵੱਡੇ ਜਿਹੜੇ ਗੁਰਮੁਖ ਦੂਰੋਂ ਦੂਰੋਂ ਚੱਲ ਕੇ, ਕੋਈ 100 ਮੀਲ ਤੋਂ, ਕੋਈ 50 ਮੀਲ ਤੋਂ, ਕੋਈ 30 ਮੀਲ ਤੋਂ ਚੱਲ ਕੇ ਆਉਂਦਾ ਹੈ, ਉਹਦੇ ਕਰਮ ਵੱਡੇ ਨੇ, ਉਹਨਾਂ ਨੂੰ ਗੁਰੂ ਲੈ ਕੇ ਆਉਂਦਾ, ਜਿਨ੍ਹਾਂ 'ਤੇ ਗੁਰੂ ਕਿਰਪਾ ਕਰਦਾ ਉਹਨਾਂ ਨੂੰ ਭਾਈ ਸੱਦ ਕੇ ਲਿਆਉਂਦਾ, ਉਹਨਾਂ 'ਤੇ ਬਖਸ਼ਿਸ਼ ਕਰਦਾ ਹੈ, ਉਹਨਾਂ ਦੀ ਮਨਵਿਰਤੀ ਬਣ ਜਾਂਦੀ ਹੈ ਗੁਰੂ ਦੇ ਚਰਨਾਂ ਚੱਲ ਕੇ। ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਸਥਾਨ 'ਤੇ ਚੱਲ ਕੇ ਜਿੱਥੇ ਗੁਰੂ ਦੇ ਦਰਸ਼ਨ ਕਰਾਂਗੇ, ਉੱਥੇ ਮਹਾਂਪੁਰਸ਼ਾਂ ਦੇ ਪਵਿੱਤਰ ਜਿੱਥੇ ਚਰਨ ਪਏ ਨੇ, ਉਸ ਪਵਿੱਤਰ ਧਰਤੀ ਦੀ ਮਿੱਟੀ ਵੀ ਸਾਡੇ ਮਸਤਕ ਨੂੰ ਲੱਗੂਗੀ, ਸਾਡੇ ਪਾਪ ਖਤਮ ਕਰ ਦੂਗੀ। ਉਸ ਧਰਤੀ ਦੀ ਪਵਿੱਤਰ ਧਰਤੀ ਮਿੱਟੀ ਜਿਹੜੀ ਆ ਉਹ ਸਾਡੇ ਸਰੀਰ 'ਤੇ ਲੱਗੂਗੀ, ਸਾਨੂੰ ਪਵਿੱਤਰ ਕਰ ਦੂਗੀ। ਇਸ ਤਰ੍ਹਾਂ ਗੁਰਮੁਖੋ, ਅੱਜ ਆਪਾਂ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸਤਿਪੁਰਸ਼ਾਂ ਦੇ ਪਵਿੱਤਰ ਸਥਾਨ 'ਤੇ ਸੰਗਰਾਂਦ ਦਾ ਪਵਿੱਤਰ ਦਿਹਾੜਾ ਮਨਾਉਣ ਆਏ ਹਾਂ। ਜਿਤਨੇ 12 ਮਹੀਨੇ ਗੁਰੂ ਅਰਜਨ ਦੇਵ ਮਹਾਰਾਜ ਨੇ ਉਚਾਰੇ ਨੇ, ਇਹ ਸਾਰਿਆਂ ਵਿੱਚ ਜੀਵ ਦੇ ਪਰਮੇਸ਼ਰ ਦੇ ਮਿਲਾਪ ਦਾ ਮਾਰਗ ਦੱਸਿਆ ਹੈ। ਹਰੇਕ ਮਹੀਨੇ ਦੇ ਵਿੱਚ ਗਿਆਨ ਬਖਸ਼ਿਆ ਹਰੇਕ ਮਹੀਨੇ ਦਾ, ਅਤੇ ਇਸ ਮਹੀਨੇ ਵਿੱਚ ਸਤਿਗੁਰੂ ਜੀ ਨੇ ਇਹ ਗਿਆਨ ਬਖਸ਼ਿਆ, ਦੂਸਰੇ ਮਹੀਨੇ ਵਿੱਚ ਇਹ ਬਖਸ਼ਿਆ, ਇਹ ਆਖਰੀ ਮਹੀਨਾ ਹੈ ਗੁਰਮਤ ਦੇ ਅਨੁਸਾਰ। ਅਗਲਾ ਮਹੀਨਾ ਆਮ ਤੌਰ 'ਤੇ ਪਿੱਛੇ 1 ਜਨਵਰੀ ਨੂੰ ਦੁਨੀਆ ਬਹੁਤ ਵਧਾਈਆਂ ਦਿੰਦੀ ਜੀ, ਨਵਾਂ ਸਾਲ ਹੈ। ਗੁਰਮੁਖੋ, ਨਵਾਂ ਸਾਲ ਤਾਂ ਉਹ ਈਸਾਈ ਧਰਮ ਦਾ ਹੈ, ਸਾਡਾ ਨਹੀਂ ਹੈ, ਸਾਡਾ ਸਿੱਖ ਧਰਮ ਦਾ ਜਿਹੜਾ ਹੈ ਗੁਰਮਤ ਦੇ ਅਨੁਸਾਰ ਸਾਡਾ ਇਹ ਆਖਰੀ ਮਹੀਨਾ ਹੈ। ਇਹਦੇ ਤੋਂ ਅਗਲਾ ਮਹੀਨਾ ਜਿਹੜਾ ਸ਼ੁਰੂਆਤ ਚੇਤ ਦਾ ਮਹੀਨਾ ਹੋਵੇਗਾ, ਸਾਡਾ ਸ਼ੁਰੂਆਤ ਸਾਲ ਦੀ ਅਗਲੀ ਸੰਗਰਾਂਦ ਤੋਂ ਹੋਵੇਗੀ। ਇਸ ਕਰਕੇ ਆਖਰੀ ਮਹੀਨੇ ਦਾ ਉਪਦੇਸ਼ ਸਤਿਗੁਰੂ ਜੀ ਨੇ ਪਰਮੇਸ਼ਰ ਦੇ ਮਿਲਾਪ ਵਾਲਾ ਗਿਆਨ ਬਖਸ਼ਿਆ, ਕਿਉਂਕਿ ਪਹਿਲੇ ਮਹੀਨੇ ਵਿੱਚ ਸਤਿਗੁਰੂ ਜੀ ਨੇ ਇਹ ਬਚਨ ਗੁਰਸਿੱਖਾਂ ਨੂੰ ਕੀਤਾ ਸੀ, ਭਾਈ ਜਿਹੜੇ ਪਰਮੇਸ਼ਰ ਤੋਂ ਵਿਛੜੇ ਹੋਏ ਆ, ਇਹ ਨਹੀਂ ਕਿ ਸਾਨੂੰ ਪਰਮੇਸ਼ਰ ਨੇ ਵਿਛੋੜਿਆ ਹੋਇਆ, ਅਸੀਂ ਆਪਣੇ ਕਰਮਾਂ ਕਰਕੇ ਵਿਛੜ ਗਏ। ਪਰਮੇਸ਼ਰ ਦਾ ਕੋਈ ਕਸੂਰ ਨਹੀਂ ਆ, ਉਹਦਾ ਕੋਈ ਦੋਸ਼ ਨਹੀਂ ਆ, ਇਹ ਸਿਰਫ ਅਸੀਂ ਕਰਮ ਐਸੇ ਕਰ ਚੁੱਕੇ ਹਾਂ ਜਿਨ੍ਹਾਂ ਕਰਮਾਂ ਕਰਕੇ ਅਸੀਂ ਪਰਮੇਸ਼ਰ ਤੋਂ ਦੂਰ ਹੋ ਗਏ। ਤਾਂ ਸਤਿਗੁਰੂ ਜੀ ਨੇ, ਗੁਰੂ ਅਰਜਨ ਦੇਵ ਮਹਾਰਾਜ ਨੇ ਸ਼ੁਰੂਆਤ ਮਾਝ ਰਾਗ ਦੇ ਵਿੱਚ ਸ਼ੁਰੂਆਤ ਇੱਥੋਂ ਕੀਤੀ ਆ, ਕਿਰਤ ਕਰਮ ਕੇ ਵਿਛੜੇ। ਕਿਰਤ ਉੱਦਾਂ ਦੀ ਸ਼ੁਰੂ ਕਰ ਦਿੱਤੀ ਜਿਹੜੀ ਕਿਰਤ ਧਰਮ ਦੀ ਨਹੀਂ ਸੀ। ਕਿਰਤ ਤਾਂ ਭਾਵੇਂ ਬਹੁਤ ਲੋਕ ਕਰਦੇ ਨੇ, ਧਰਮ ਦੀ ਕਿਰਤ ਹੋਰ ਹੁੰਦੀ ਆ, ਉਹਨੂੰ ਸੋ ਕਿਰਤ ਕਹਿੰਦੇ। ਇੱਕ ਮਾੜੀ ਕਿਰਤ ਹੁੰਦੀ ਹੈ, ਕਿਸੇ ਦੀ ਕਮਾਈ ਖਾਣੀ, ਕਿਸੇ ਨਾਲ ਬਲ ਛਲ ਕਰਕੇ ਉਹਦਾ ਧਨ ਖੋਹ ਲੈਣਾ, ਇਹ ਮਾੜੀਆਂ ਕਮਾਈਆਂ ਨੇ, ਇਹਨਾਂ ਕਰਕੇ ਪਰਮੇਸ਼ਰ ਦੂਰ ਹੋ ਜਾਂਦਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਭਾਈ ਕਿਰਤ ਆਪਣੀ ਚੰਗੀ ਕਰੋ ਅਤੇ ਕਰਮ ਜਿਹੜੇ ਗੁਰੂ ਵੱਲੋਂ ਦੱਸੇ ਗਏ ਨੇ ਉਹ ਕਰਮ ਕਰੋ। ਫਰੀਦ ਸਾਹਿਬ ਨੇ ਆਪਣੀ ਬਾਣੀ ਵਿੱਚ ਲਿਖਿਆ, ਫਰੀਦਾ ਜਿਨੀ ਕੰਬਣੀ ਨਾਹੀਂ ਗੁਣ ਤੇ ਕੰਬੜੇ ਵਸਾਰ, ਮਤ ਸ਼ਰਮਿੰਦਾ ਥੀ ਵੀ ਸਾਈਂ ਦੇ ਦਰਬਾਰ। ਜਿਹੜੇ ਕੰਮ ਗੁਰੂ ਨੂੰ ਚੰਗੇ ਨਹੀਂ ਨਾ ਲੱਗਦੇ ਉਹ ਕੰਮ ਕਰਨੇ ਛੱਡ ਦੇ, ਜੇ ਤੂੰ ਕਰਦਾ ਰਿਹਾ ਤੇ ਜਦੋਂ ਸਾਈਂ ਦੇ ਦਰਬਾਰ ਵਿੱਚ ਜਾਵੇਂਗਾ ਤਾਂ ਤੈਨੂੰ ਸ਼ਰਮਿੰਦਾ ਹੋ ਕੇ ਖੜਾ ਹੋਣਾ ਪਊਗਾ। ਇਸ ਕਰਕੇ ਗੁਰੂ ਨੇ ਜਿਹੜੀਆਂ ਤੈਨੂੰ ਗੱਲਾਂ ਕਹੀਆਂ ਨੇ ਉਹ ਗੁਰੂ ਦੀਆਂ ਗੱਲਾਂ ਤੇ ਚੱਲ, ਤਾਂ ਫਿਰ ਗੁਰੂ ਵੀ ਤੇਰੇ ਤੇ ਖੁਸ਼ ਹੋ ਜਾਊਗਾ, ਤਾਂ ਸੰਸਾਰ ਵੀ ਜਿਹੜਾ ਹੈ ਉਹ ਵੀ ਗੁਰੂ ਦਾ ਸਾਜਿਆ ਹੋਇਆ, ਸ੍ਰਿਸ਼ਟੀ ਵੀ ਗੁਰੂ ਦੀ ਸਾਜੀ ਹੋਈ ਆ। ਜਿਹੜਾ ਗੁਰੂ ਦੇ ਅਨੁਸਾਰ ਨਹੀਂ ਚੱਲਦਾ ਉਹਨੂੰ ਸੰਸਾਰ ਵੀ ਮਾੜਾ ਗਿਣਦਾ। ਇਸ ਕਰਕੇ ਸਤਿਗੁਰੂ ਜੀ ਪਹਿਲੇ ਮਹੀਨੇ ਵਿੱਚ ਇਹ ਸਾਨੂੰ ਗਿਆਨ ਬਖਸ਼ਿਆ ਸੀ, ਜਿਹੜੇ ਫਿਰ ਗੁਰਮੁਖ ਇਸ ਗੱਲ ਨੂੰ ਸਮਝ ਜਾਂਦੇ ਆ ਤੇ ਸਤਿਗੁਰੂ ਕਹਿੰਦੇ ਫਿਰ ਵਿਸਾਖ ਧੀਰਨ ਕਿਉਂ ਵਾਢੀਆ ਜਿੰਨਾ ਪ੍ਰੇਮ ਪਿਛੋ, ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਧੋ। ਫਿਰ ਵੀ ਜਿਨ੍ਹਾਂ ਨੂੰ ਪਰਮੇਸ਼ਰ ਨਹੀਂ ਮਿਲਿਆ ਉਹ ਕਹਿੰਦੇ ਭਾਈ ਮਾਇਕ ਪਦਾਰਥਾਂ ਦੇ ਨਾਲ ਜੁੜੇ ਹੋਏ ਨੇ, ਮਾਇਆ ਦੇ ਨਾਲ ਜੁੜੇ ਹੋਏ ਪੁਰਸ਼, ਇਹਨਾਂ ਤਾਂ ਪਰਮੇਸ਼ਰ ਦਾ ਬਿਲਕੁਲ ਤਿੱਖਾ ਵਿਰੋਧ ਹੈ। ਜਿਹੜੇ ਮਾਇਆ ਦੇ ਵਿੱਚ ਖੁੱਭ ਜਾਂਦੇ ਨੇ ਉਹ ਪੁਰਸ਼ ਪਰਮੇਸ਼ਰ ਤੋਂ ਦੂਰ ਹੋ ਜਾਂਦੇ ਆ। ਸਤਿਗੁਰੂ ਜੀ ਨੇ ਲਿਖਿਆ, ਮਾਇਆ ਕਾਰਨ ਤਾਪ ਹੀ ਮੂਰਖ ਲੋਕ ਅਜਾਣ, ਉਹ ਅਣਜਾਣ ਨੇ, ਮੂਰਖ ਨੇ। ਇਸ ਕਰਕੇ ਮਾਇਆ ਦੇ ਮਾਇਕ ਪਦਾਰਥ ਭਾਵੇਂ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਮਨੁੱਖ ਦੇ ਜੀਵਨ ਬਸਰ ਕਰਨ ਵਾਸਤੇ ਜ਼ਰੂਰੀ ਨੇ, ਪਰ ਫਿਰ ਵੀ ਗੁਰਮੁਖ ਪਿਆਰਿਓ, ਇਹਨਾਂ ਦੀ ਕੁਛ ਹੱਦ ਹੁੰਦੀ ਆ। ਜਿਹੜੀ ਕਿਰਤ ਧਰਮ ਦੀ ਕਿਰਤ ਹੈ, ਉਹ ਜਿੰਨੀ ਮਰਜ਼ੀ ਵੀ ਹੋਵੇ, ਉਹ ਪਰਮੇਸ਼ਰ ਦੇ ਨੇੜੇ ਕਰ ਦਿੰਦੀ ਹੈ। ਜਿਹੜੀ ਧਰਮ ਦੀ ਕਿਰਤ ਨਹੀਂ ਆ, ਉਹ ਭਾਵਾਂ ਥੋੜ੍ਹੀ ਵੀ ਹੋਵੇ, ਉਹ ਰੱਬ ਤੋਂ ਦੂਰ ਕਰ ਦਿੰਦੀ। ਇਹ ਸਾਰਿਆਂ ਮਹੀਨਿਆਂ ਦਾ ਗਿਆਨ ਸਤਿਗੁਰੂ ਜੀ ਬਖਸ਼ਦੇ ਬਖਸ਼ਦੇ, ਇਹ ਆਖਰੀ ਮਹੀਨੇ ਵਿੱਚ ਸਤਿਗੁਰੂ ਜੀ ਨੇ ਪਰਮੇਸ਼ਰ ਦੇ ਮਿਲਾਪ ਦਾ ਗਿਆਨ ਬਖਸ਼ਿਆ। ਫਲ ਗੁਣ ਆਨੰਦ ਅਪਾਰ ਜਨ, ਫੱਗਣ ਦਾ ਮਹੀਨਾ ਆਖਰੀ ਮਹੀਨਾ ਹੈ, ਇਹਦੇ ਵਿੱਚ ਆਨੰਦ ਹਿਰਦੇ ਦੇ ਅੰਦਰ ਪੈਦਾ ਹੋ ਗਿਆ, ਆਨੰਦ ਉਪਜ ਗਿਆ, ਹਰ ਸੱਜਣ ਪ੍ਰਗਟ ਆਏ। ਜਦੋਂ ਪਰਮੇਸ਼ਰ ਪ੍ਰਗਟ ਹੋ ਗਿਆ, ਜਦੋਂ ਭਾਈ ਫਲੈਟ ਹੋ ਜਾਂਦੀ ਆ, ਚਾਨਣ ਹੋ ਜਾਂਦਾ, ਮਨੁੱਖ ਨੂੰ ਹਰ ਇੱਕ ਚੀਜ਼ ਦਿਸਣ ਲੱਗ ਜਾਂਦੀ, ਫਿਰ ਚੰਗਾ ਮੰਦਾ ਵੀ ਦਿਸਣ ਲੱਗ ਜਾਂਦਾ, ਉਸ ਮਨੁੱਖ ਨੂੰ ਆਪਣੇ ਮਾੜੇ ਚੰਗੇ ਕਰਮਾਂ ਤੇ ਵੀ ਨਿਗਾਹ ਪੈ ਜਾਂਦੀ ਹੈ। ਜਦੋਂ ਪਰਮੇਸ਼ਰ ਪ੍ਰਗਟ ਹੁੰਦਾ, ਇਹਨੂੰ ਆਨੰਦ ਤਾਂ ਹੁੰਦਾ ਹੀ ਹੈ ਭਾਈ ਗੁਰਮੁਖੋ, ਫਲਗੁਣ ਆਨੰਦ ਉਪਾਰ ਜਨ, ਹਰ ਸੱਜਣ ਪ੍ਰਗਟ ਆਏ। ਪਰਮੇਸ਼ਰ ਪ੍ਰਗਟ ਉਹ ਕਿਸ ਤਰ੍ਹਾਂ ਹੋਇਆ? 12 ਮਹੀਨਿਆਂ ਦਾ ਗਿਆਨ ਲੈ ਕੇ। ਜੇ ਕੋਈ ਗੁਰਮੁਖ 11 ਮਹੀਨਿਆਂ ਦਾ ਗਿਆਨ, ਉਹਦੇ ਗਿਆਨ ਤੇ ਚੱਲਣਾ ਕਰੇ, ਤਾਂ ਇਹ 12ਵਾਂ ਮਹੀਨਾ ਪਰਮੇਸ਼ਰ ਦੇ ਮਿਲਾਪ ਦਾ ਲਿਖੋ, 12ਵੀਂ ਅਵਸਥਾ ਲਿਖੀ ਹੈ ਸਤਿਗੁਰੂ ਜੀ ਨੇ, ਇਹ ਪਰਮੇਸ਼ਰ ਦੇ ਮਿਲਾਪ ਦੀ ਲਿਖੀ। ਉੱਥੇ ਫਿਰ ਸੱਜਣ ਪ੍ਰਗਟ ਹੋ ਜਾਊਗਾ, ਜੇ ਬਾਕੀ ਪਿਛਲੇ ਗਿਆਨ ਨੂੰ ਮਨੁੱਖ ਹਿਰਦੇ ਅੰਦਰ ਧਾਰਨ ਕਰਕੇ ਉੱਥੇ ਚੱਲਣਾ ਸ਼ੁਰੂ ਕਰ ਦੇਵੇ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ, ਜਿਹੜੇ ਸੰਤ ਨੇ, ਮਹਾਂਪੁਰਸ਼ ਨੇ, ਪਰਮੇਸ਼ਰ ਦੇ ਪਿਆਰ ਵਾਲੇ ਪੁਰਖ ਨੇ, ਕਿਉਂਕਿ ਜਿਨ੍ਹਾਂ ਦੀ ਪਹਿਲਾਂ ਬਣ ਆਈ ਆ, ਵਿਚੋਲਾ ਉਹੀ ਬਣਦਾ ਹੁੰਦਾ ਜਿਹਦੀ ਦੋਹਾਂ ਪਾਸਿਆਂ ਨਾਲ ਬਣੀ ਹੋਈ ਹੋਵੇ। ਜਿਹੜਾ ਅਗਲੇ ਪਾਸੇ ਨੂੰ ਵੀ ਜਾਣਦਾ ਹੋਵੇ, ਤਾਂ ਭਾਈ ਇੱਧਰ ਵੀ ਜਾਣਦਾ ਹੋਵੇ, ਤਾਂ ਉਹ ਫਿਰ ਵਿਚੋਲਗਿਰੀ ਕਰ ਦਿੰਦਾ। ਤੇ ਸੰਤ ਸਹਾਈ ਪ੍ਰੇਮ ਕੇ, ਸੰਤ ਸਹਾਈ ਰਾਮ ਕੇ, ਰਾਮ ਦੇ ਸਹਾਇਕ ਨੇ ਸੰਤ, ਜਿਹੜੇ ਦੁਨੀਆਂ ਨੂੰ ਪਰਮੇਸ਼ਰ ਨਾਲ ਜੋੜਦੇ ਆ, ਟੁੱਟੇ ਹੋਏ ਜੀਵਾਂ ਨੂੰ ਗਿਆਨ ਬਖਸ਼ਦੇ। ਤੇ ਸੰਤ ਪਹਿਲਾਂ ਆਪ ਕਰਮ ਕਰਦੇ ਨੇ, ਫਿਰ ਸੰਸਾਰ ਦੇ ਲੋਕਾਂ ਨੂੰ ਉਹ ਇੱਕ ਸੇਧ ਮਿਲ ਜਾਂਦੀ ਹੈ। ਉਹ ਭਾਵੇਂ ਸਾਧ ਸੰਗਤ ਜੀ, ਮਹਾਤਮਾ ਪੁਰਸ਼ ਕੁਛ ਮਾਰਗ ਬਣਾ ਜਾਂਦੇ ਆ, ਜਿੰਨੇ ਵੀ ਧਰਮ ਬਣਾਏ ਨੇ ਉਹਦੇ ਵਿੱਚ ਕੁਛ ਮਾਰਗ ਬਣ ਜਾਂਦੇ, ਮਾਰਗ ਕਹਿੰਦੇ ਰਸਤੇ ਨੂੰ। ਜਦੋਂ ਮਹਾਂਪੁਰਸ਼ ਉਸ ਔਖੇ ਰਸਤੇ ਤੇ ਤੁਰਦੇ ਆ, ਉਹਨਾਂ ਦੇ ਮਗਰ ਕੁਛ ਲੀਹਾਂ ਬਣ ਜਾਂਦੀਆਂ ਨੇ। ਜਿਹੜੇ ਗੁਰਮੁਖ ਉਹਨਾਂ ਲੀਹਾਂ ਤੇ ਮਗਰ ਤੁਰੇ ਰਹਿੰਦੇ ਆ, ਉਹ ਸੌਖੇ ਹੀ ਭਵ ਸਾਗਰ ਨੂੰ ਤਰ ਜਾਂਦੇ ਆ। ਜਿੱਦਾਂ ਮਨੁੱਖ ਅੰਨਾ ਬੰਦਾ ਕਿਤੇ ਜਾ ਨਹੀਂ ਸਕਦਾ, ਉਹਨੂੰ ਰਸਤੇ ਦਾ ਪਤਾ ਨਹੀਂ ਲੱਗ ਸਕਦਾ, ਅੰਨੇ ਬੰਦੇ ਨੂੰ ਇਹ ਨਹੀਂ ਪਤਾ ਮੋਹਰੇ ਕੀ ਆਉਂਦਾ, ਕਿੱਥੇ ਵੱਜਣਾ, ਪਰ ਅੰਨੇ ਬੰਦਾ ਕੋਈ ਕਿਸੇ ਸੁਜਾਖੇ ਬੰਦੇ ਦਾ ਪੱਲਾ ਫੜ ਲਵੇ, ਸੁਜਾਖੇ ਬੰਦੇ ਦੀ ਉਂਗਲੀ ਫੜ ਲਵੇ, ਜਿੱਥੇ ਸੁਜਾਖਾ ਪਹੁੰਚ ਜਾਂਦਾ ਉੱਥੇ ਅੰਨਾ ਵੀ ਪਹੁੰਚ ਜਾਂਦਾ। ਇਸ ਤਰ੍ਹਾਂ ਮਹਾਂਪੁਰਖ ਜਿਹੜੇ ਨੇ ਭਾਈ, ਉਹ ਪਰਮੇਸ਼ਰ ਦੀ ਬਖਸ਼ਿਸ਼ ਦੁਆਰਾ, ਉਹਨਾਂ ਦੀ ਦ੍ਰਿਸ਼ਟੀ ਬਹੁਤ ਦੂਰ ਤੱਕ ਹੁੰਦੀ, ਉਹਨਾਂ ਨੂੰ ਪਰਮੇਸ਼ਰ ਦਿਸਦਾ, ਦਿਵ ਦ੍ਰਿਸ਼ਟੀ, ਸਤਿਗੁਰ ਮਿਲਿਆ, ਦਿਵ ਦ੍ਰਿਸ਼ਟ ਹੋਈ। ਜੇ ਸਤਿਗੁਰ ਦੀ ਦਿਵ ਦ੍ਰਿਸ਼ਟੀ ਹੁੰਦੀ ਹੈ ਤੇ ਉਹਨਾਂ ਦੇ ਮਿਲਣ ਕਰਕੇ ਜਿਹੜੇ ਸਤਿਗੁਰ ਦੇ ਪਿਆਰ ਵਾਲੇ ਹੁੰਦੇ ਨੇ, ਉਹਨਾਂ ਨੂੰ ਵੀ ਦਿਵ ਦ੍ਰਿਸ਼ਟੀ ਉਹ ਦੇ ਦਿੰਦਾ। ਉਹ ਫਿਰ ਹਰੇਕ ਜੀਵ ਨੂੰ ਦੇਖ ਲੈਂਦੇ ਆ, ਕਿੰਨੇ ਜਨਮ ਹੋ ਗਏ ਇਹਨੂੰ ਸਾਡੇ ਨਾਲ, ਇਹ ਕਿੰਨੇ ਜਨਮਾਂ ਦਾ ਕਿੱਥੇ ਕਿੱਥੇ ਘੁੰਮਦਾ ਆਇਆ, ਪਿਛਲਾ ਜਨਮ ਇਹਦਾ ਕਿਹੜਾ ਸੀ, ਉਹ ਤੋਂ ਪਿਛਲਾ ਕਿਹੜਾ ਸੀ, 100-100 ਜਨਮ ਦੀ ਉਹ ਜਾਣਦੇ ਨੇ ਮਹਾਂਪੁਰਸ਼। ਜਿਹੜੇ ਫਿਰ ਉਹਨਾਂ ਮਹਾਂਪੁਰਸ਼ਾਂ ਦਾ ਹੁਕਮ ਮੰਨ ਕੇ, ਬਚਨ ਮੰਨ ਕੇ ਉਹਨਾਂ ਦੇ ਮਾਰਗ ਤੇ ਤੁਰਦੇ ਆ, ਉਹਨਾਂ ਪੁਰਸ਼ਾਂ ਨੂੰ ਫਿਰ ਸਤਿਗੁਰੂ ਜੀ ਕਹਿੰਦੇ ਭਾਈ ਮਿਲਾਪ ਪਰਮੇਸ਼ਰ ਦਾ ਉਹ ਕਰਾ ਦਿੰਦੇ ਆ। ਫਿਰ ਉਹਦੇ ਵਿੱਚ ਇਹ ਗੱਲ ਨਹੀਂ ਕਿ ਪਰਮੇਸ਼ਰ ਦਾ ਮਿਲਾਪ ਨਹੀਂ ਹੋਣਾ, ਮਹਾਂਪੁਰਸ਼ ਤੇ ਵਿਸ਼ਵਾਸ ਰੱਖਣਾ ਪਊਗਾ, ਸਤਿਗੁਰ ਤੇ ਵਿਸ਼ਵਾਸ ਰੱਖਣਾ ਪਊਗਾ। ਜਦੋਂ ਸਤਿਗੁਰ ਤੇ ਵਿਸ਼ਵਾਸ ਰੱਖ ਕੇ, ਭਾਵੇਂ ਮਾਰਗ ਔਖਾ ਹੈ ਭਾਈ, ਜਿਨ੍ਹਾਂ ਤੇ ਗੁਰੂ ਕਿਰਪਾ ਕਰਦਾ ਉਹ ਔਖੇ ਮਾਰਗ ਨੂੰ ਵੀ ਤਰ ਜਾਂਦੇ ਆ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀ ਆ ਮਿਲਾਏ, ਸੇਧ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀਂ ਜਾਏ। ਜਦੋਂ ਸਾਰਿਆਂ ਸੁੱਖਾਂ ਦਾ ਦਾਤਾ ਹੀ ਆ ਕੇ ਹਿਰਦੇ ਰੂਪੀ ਸੇਜਾ ਤੇ ਬੈਠ ਗਿਆ, ਜਦੋਂ ਪ੍ਰਭੂ ਦਾ ਮਿਲਾਪ ਹੀ ਹੋ ਗਿਆ, ਫਿਰ ਉੱਥੇ ਦੁੱਖ ਦਾ ਤਾਂ ਕੰਮ ਕੋਈ ਹੈ ਹੀ ਨਹੀਂ ਆ। ਸਰਬ ਸੁੱਖ ਇੱਛਾ ਪੂਰਕ ਸਰਬ ਸੁੱਖ, ਸਾਰਿਆਂ ਸੁੱਖਾਂ ਦਾ ਦਾਤਾ ਜਿਹੜਾ ਪਰਮੇਸ਼ਰ ਹੈ, ਜਦੋਂ ਤੁਹਾਡੀ ਉਹਦੇ ਨਾਲ ਬਣ ਜਾਊਗੀ, ਫਿਰ ਕੋਈ ਸੁੱਖ ਐਸਾ ਹੈ ਹੀ ਨਹੀਂ ਵੀ ਜਿਹਦੀ ਆਪਣੀ ਕੋਈ ਇੱਛਾ ਰਹਿ ਜਾਵੇ। ਯਾਦ ਸੰਗਤ ਜੀ, ਉਹਦੇ ਦਰਸ਼ਨਾਂ ਵਿੱਚ ਹੀ ਸਾਰਾ ਪ੍ਰਤਾਪ ਹੈ, ਉਹਦੇ ਸਿਰਫ ਮਿਲਣ ਤੱਕ ਹੀ ਗੱਲਾਂ ਨੇ ਸਾਰੀਆਂ। ਜਿੰਨਾ ਚਿਰ ਮਨੁੱਖ ਮਿਲਦਾ ਨਹੀਂ, ਬਾਕੀ ਸਾਧਨਾ ਵੀ ਉਨਾ ਚਿਰ ਹੀ ਕਰਨੀਆਂ ਪੈਂਦੀਆਂ ਨੇ। ਜਦੋਂ ਉਹਦੇ ਤੱਕ ਪਹੁੰਚ ਜਾਂਦੇ ਹਾਂ ਅਖੀਰ ਤੱਕ ਆਪਾਂ, ਫਿਰ ਜਿਹੜੇ ਜਪ ਤਪ ਸਾਧਨ ਨੇ ਥੱਲੇ ਰਹਿ ਜਾਂਦੇ ਨੇ। ਸਿਰਫ ਉਹਦੇ ਮਿਲਾਪ ਵਾਸਤੇ ਹੀ ਸਾਰੇ ਗਿਆਨ ਗਿਆਨ ਕਾਰਨ ਕਰਮ ਅਭਿਆਸ, ਗਿਆਨ ਪਿਆ ਤੋਂ ਕਰਮ ਨਾਸ। ਜਦੋਂ ਗਿਆਨ ਦੀ ਪ੍ਰਾਪਤੀ ਹੋ ਗਈ, ਰੱਬ ਦੇ ਦਰਸ਼ਨ ਹੋ ਗਏ, ਫਿਰ ਉਹਦੇ ਤੋਂ ਬਾਅਦ ਬਾਕੀ ਸਾਰੀਆਂ ਗੱਲਾਂ ਥੱਲੇ ਰਹਿ ਜਾਂਦੀਆਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਸਹਿਜ ਸੁਭਾਵੀ ਸਰਬ ਸੁੱਖ ਹੁਣ ਦੁੱਖਾ ਨਾਹੀਂ ਜਾਏ। ਜੇ ਕੋਈ ਕਹੇ ਮੈਨੂੰ ਜਨਮ ਮਰਨ ਦਾ ਦੁੱਖ, ਜਨਮ ਮਰਨ ਦਾ ਦੁੱਖ ਤਾਂ ਮਤਲਬ ਕੋਈ ਨਹੀਂ ਆ, ਫਿਰ ਜਨਮ ਮਰਨ ਦਾ ਤਾਂ ਕੰਮ ਹੀ ਕੋਈ ਨਹੀਂ ਆ। ਜਦੋਂ ਪ੍ਰਭੂ ਦੇ ਨਾਲ ਹੀ ਮਿਲਾਪ ਹੋ ਗਿਆ, ਸੇ ਇੱਛਾ ਸਰਬ ਸੁੱਖ ਹੁਣ ਦੁੱਖਾ ਨਾਹੀਂ ਜਾਏ, ਇਸ ਪੁੰਨੀ ਵਡਭਾਗਣੀ, ਇੱਛਾ ਪੂਰੀਆਂ ਕਰਨ ਵਾਲਾ ਪਰਮੇਸ਼ਰ, ਉਹਦੀ ਇੱਛਾ ਤਾਂ ਪੂਰੀਆਂ ਹੋ ਜਾਂਦੀਆਂ। ਇਸ ਪੁੰਨੀ ਵਡਭਾਗਣੀ, ਬਹੁਤ ਵੱਡੇ ਭਾਗ ਨੇ ਬਰ ਪਾਇਆ ਹਰ ਰਾਏ। ਉਸ ਵੱਡਿਆਂ ਭਾਗਾਂ ਵਾਲੀ ਇਸਤਰੀ ਨੂੰ ਜਦੋਂ ਪਰਮੇਸ਼ਰ ਦਾ ਮਿਲਾਪ ਹੋ ਜਾਂਦਾ, ਇਸ ਪੁੰਨੀ ਵਡਭਾਗਣੀ ਬਰ ਪਾਇਆ ਹਰ ਮਿਲਸਈਆ ਮੰਗਲ ਗਾਵ ਹੀ ਗੀਤ ਗੋਬਿੰਦ ਅਲਾਏ। ਔਰ ਜਦੋਂ ਉਸ ਇਸਤਰੀ ਨੂੰ, ਵਡਭਾਗਣੀ ਇਸਤਰੀ ਨੂੰ ਪ੍ਰਭੂ ਦਾ ਮਿਲਾਪ ਹੋ ਜਾਂਦਾ, ਫਿਰ ਭਾਈ ਉਹਦੀਆਂ ਜਿਹੜੀਆਂ ਸੰਗੀ ਸਖੀਆਂ ਨੇ, ਸਹੇਲੀਆਂ ਨੇ, ਉਹ ਪਰਮੇਸ਼ਰ ਦੇ ਮੰਗਲ ਗਾਉਂਦੀਆਂ ਨੇ, ਉਹਨਾਂ ਨੂੰ ਫਿਰ ਯਾਦ ਕਰਦੀਆਂ ਨੇ। ਜਿਸ ਤਰ੍ਹਾਂ ਮਹਾਂਪੁਰਸ਼ਾਂ ਨੂੰ ਜਿਹੜੇ ਪਰਮੇਸ਼ਰ ਨਾਲ ਮਿਲੇ ਹੁੰਦੇ ਨੇ, ਉਹਨਾਂ ਦੇ ਨਾਲ ਜਿਹੜੇ ਹੋਰਮੁਖ ਪਿਆਰੇ ਉਹਨਾਂ ਦੇ ਸੰਗੀ ਸਾਥੀ ਹੁੰਦੇ ਨੇ, ਉਹਨਾਂ ਦੇ ਪਿਆਰ ਵਾਲੀਆਂ ਰੂਹਾਂ ਹੁੰਦੀਆਂ ਨੇ, ਉਹ ਵੀ ਪਰਮੇਸ਼ਰ ਦਾ ਨਾਲ ਮਿਲ ਕੇ ਮੰਗਲ ਗਾਉਂਦੀਆਂ ਨੇ। ਸਤਿਗੁਰੂ ਬਾਣੀ ਵਿੱਚ ਲਿਖਦੇ, ਸੰਤ ਜਨਾਂ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਜੇ ਸੰਤਾਂ ਦੀ ਸੰਗਤ ਕਰਕੇ ਹਰੀ ਦਾ ਜਸ ਗਾਉਂਗੇ ਤਾਂ ਕਰੋੜਾਂ ਜਨਮਾਂ ਦੇ ਦੁੱਖ ਖਤਮ ਹੋ ਜਾਊਗੇ। ਇੱਕ ਜਨਮ ਨਹੀਂ, ਦੋ ਜਨਮ ਨਹੀਂ, ਸੰਤਾਂ ਦੀ ਸੰਗਤ ਕਰਕੇ ਜਦੋਂ ਹਰੀ ਜਸ ਗਾਉਂਗੇ, ਇਹ ਗੁਰਬਾਣੀ ਦਾ ਬਚਨ ਹੈ, ਝੂਠਾ ਬਚਨ ਨਹੀਂ ਹੈ। ਕਰੋੜਾਂ ਜਨਮਾਂ ਦੇ ਤੁਹਾਡੇ, ਕੋਟ ਜਨਮ ਕੇ ਦੁੱਖ ਗਵਾਇਓ, ਕਰੋੜਾਂ ਜਨਮਾਂ ਦੇ ਦੁੱਖ ਦੂਰ ਹੋ ਜਾਊਗੇ। ਤੁਸੀਂ ਜਦੋਂ ਮਹਾਤਮਾ ਨਾਲ ਰਲ ਕੇ ਗੁਣ ਗਾਓਗੇ, ਤੇ ਜੋ ਚਾਹਤ ਸੋਈ ਮਨ ਪਾਇਓ, ਕਿਸੇ ਦੀ ਕੋਈ ਇੱਛਾ ਹੋਵੇ ਉਹੀ ਫਲ ਉਹਨੂੰ ਪ੍ਰਾਪਤ ਹੋ ਜਾਊਗਾ। ਇਹ ਨਹੀਂ ਕਿ ਸੰਤਾਂ ਦੀ ਸੰਗਤ ਕਰਕੇ ਮੈਨੂੰ ਇਹ ਨਹੀਂ ਮਿਲਿਆ, ਮੈਨੂੰ ਇਹ ਨਹੀਂ ਮਿਲਿਆ, ਇਹ ਤਾਂ ਗੱਲ ਗਲਤ ਹੈ, ਗੁਰਬਾਣੀ ਦਾ ਫਿਰ ਝੂਠੀ ਹੋ ਜਾਊਗੀ। ਗੁਰਬਾਣੀ ਦਾ ਬਚਨ ਹੈ, ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਵਾਇਓ, ਸਰਬ ਸੁਖਰ ਨਾਮ ਵਡਾਈ, ਗੁਰਪ੍ਰਸਾਦ ਨਾਨਕ ਮਤ ਪਾਈ। ਗੁਰੂ ਦੀ ਬਖਸ਼ਿਸ਼ ਦੁਆਰਾ ਇਹ ਮਤ ਪ੍ਰਾਪਤ ਹੁੰਦੀ ਹੈ। ਮਿਲ ਸਹੀਆ ਮੰਗਲ ਗਾਵ ਹੀ ਗੀਤ ਗੋਬਿੰਦ ਅਲਾਏ, ਹਰ ਜਿਹਾ ਅਵਰ ਨਾ ਦਿਸੇ। ਕੋਈ ਸੰਸਾਰ ਵਿੱਚ ਉਹਦੇ ਵਰਗਾ ਕੋਈ ਦੂਜਾ ਹੈ ਹੀ ਨਹੀਂ। ਜੇ ਕੋਈ ਉਹਦੇ ਵਰਗਾ ਦੂਜਾ ਹੋਵੇ ਫਿਰ ਤਾਂ ਸਾਧ ਸੰਗਤ ਦੀ ਗੱਲ ਹੋਰ ਹੁੰਦੀ ਹੈ, ਜੇ ਉਹਦੇ ਵਰਗਾ ਕੋਈ ਹੈ ਹੀ ਨਹੀਂ ਹੈ। ਉਹਨੂੰ ਪ੍ਰਾਪਤ ਕਰਨ ਵਾਸਤੇ ਤਾਂ ਸਾਰੀ ਦੁਨੀਆ ਤੁਰੀ ਫਿਰਦੀ ਹੈ, ਪਰ ਉਹਦੇ ਵਰਗਾ ਸੰਸਾਰ ਵਿੱਚ ਕੋਈ ਹੈ ਹੋਰ ਹੈ ਨਹੀਂ। ਜਿੰਨੇ ਭਗਤ ਭਗਤਾਂ ਦੀ ਗਿਣਤੀ ਕੋਈ ਨਹੀਂ ਉਹਦੇ ਦਰ ਤੇ, ਉਹਦੇ ਧਿਆਨ ਵੇਦ ਕਤੇ ਭਾਸਣ ਖੜੇ, ਗਣਤੀ ਗਣੀ ਨਾ ਜਾਏ ਤੇਰੇ ਦਰ ਪੜੇ। ਬ੍ਰਹਮੇ ਤੁਧ ਧਿਆਨ ਇੰਦਰ ਇੰਦਰ ਆਸਣ, ਸ਼ੰਕਰ ਵਿਸ਼ਨੇ ਅਵਤਾਰ ਹਰ ਜਸ ਮੁਖ ਪਣ, ਪੀਰ ਪੈਗੰਬਰ ਸੇਖ ਮਸਾਇਕ ਔਲੀਏ, ਓਤ ਪੋਤ ਨਿਰੰਕਾਰ ਘਟ ਘਟ ਮੌਲੀਏ। ਇਹ ਸਾਰੇ ਪੀਰ ਪੈਗੰਬਰ ਮਹਾਂਪੁਰਸ਼, ਕੋਈ ਗਿਣਤੀ ਨਹੀਂ ਹੈ। ਜਪਜੀ ਸਾਹਿਬ ਦੀ ਬਾਣੀ ਪੜੋ, ਗਾਵਨ ਤੁਧ ਨੂੰ ਗਾਵੇ ਤੁਹਾਨੂੰ ਪੌਣ ਪਾਣੀ ਬੈ ਸੰਤਰ, ਗਾਵੇ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ। ਗਿਣਤੀ ਕੋਈ ਨਹੀਂ ਆ ਕਿੰਨੇ ਕੁ ਪੁਰਸ਼ ਗਾਉਂਦੇ ਆ, ਪਰ ਉਹ ਪਰਮੇਸ਼ਰ ਇੱਕੋ ਹੀ ਆ, ਉਹਦੇ ਵਰਗਾ ਕੋਈ ਹੋਰ ਦੂਸਰਾ ਨਹੀਂ। ਹਰ ਜਿਹਾ ਅਵਰ ਨਾ ਦਿਸਈ, ਕੋਈ ਦੂਜਾ ਲਵੇ ਨਾ ਲਾਏ, ਦੂਜਾ ਤਾਂ ਨੇੜੇ ਵੀ ਨਹੀਂ। ਠੀਕ ਹੈ, ਉਹਦੇ ਵਰਗੇ ਹੋ ਜਾਂਦੇ ਨੇ ਪੁਰਸ਼, ਗੁਰਬਾਣੀ ਨੇ ਲਿਖਿਆ ਉਹਦੇ ਵਰਗੇ ਹੋਰ ਪੁਰਸ਼ ਹੋ ਜਾਂਦੇ ਆ ਜਿਹੜਾ ਉਹਦਾ ਬਚਨ ਮੰਨਦੇ ਆ। ਹਰ ਹਰ ਜਨ ਦੋ ਏਕ ਹੈ, ਬਿਬ ਵਿਚਾਰ ਕੁਛ ਨਾਹੇ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ, ਜਿਨ੍ਹਾਂ ਨਾ ਬਿਸਰੇ ਨਾਮ ਸੇ ਕਨੇਹਾ, ਭੇਦ ਨਾ ਜਾਣੋ ਮੂਲ ਸਾਈ ਜਿਹਾ। ਜਿਹੜੇ ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਵਿਸਰਦਾ ਨਹੀਂ ਆ, ਉਹ ਪਰਮੇਸ਼ਰ ਵਰਗੇ ਹੀ ਨੇ, ਉਹਨਾਂ ਦਾ ਕੋਈ ਫਰਕ ਨਹੀਂ ਹੈ। ਜੇ ਕੋਈ ਕਹੇ ਪਰਮੇਸ਼ਰ ਹੋਰ ਹੈ, ਹੋਰ ਹੈ, ਨਹੀਂ ਉਹ ਉਹਦੇ ਵਰਗੇ ਹੀ ਹੋ ਜਾਂਦੇ ਆ, ਕਿਉਂਕਿ ਉਨੇ ਗੁਣ ਉਹਨਾਂ ਪੁਰਸ਼ਾਂ ਵਿੱਚ ਆ ਜਾਂਦੇ ਆ ਜਿੰਨੇ ਗੁਣ ਪਰਮੇਸ਼ਰ ਵਿੱਚ ਹੁੰਦੇ ਆ। ਤਾਂ ਜਿਹੜਾ ਬ੍ਰਹਮ ਗਿਆਨੀ ਆ ਉਹ ਸਰੀਰ ਵਿੱਚ ਹੀ ਆਉਂਦਾ ਸਾਧ ਸੰਗਤ ਜੀ, ਉਹ ਸਰੀਰ ਨੂੰ ਨਿਰੰਕਾਰ ਦਾ ਦਰਜਾ ਦੇ ਦਿੱਤਾ ਪਰਮੇਸ਼ਰ, ਗੁਰਬਾਣੀ ਨੇ, ਗੁਰੂ ਅਰਜਨ ਦੇਵ ਮਹਾਰਾਜ ਨੇ ਉਸ ਸਰੀਰ ਨੂੰ ਹੀ ਨਿਰੰਕਾਰ ਦਾ ਦਰਜਾ ਦੇ ਦਿੱਤਾ। ਬ੍ਰਹਮ ਗਿਆਨੀ ਆਪ ਨਿਰੰਕਾਰ, ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ, ਨਾਨਕ ਬ੍ਰਹਮ ਗਿਆਨੀ ਸਰਬ ਕਾ ਤਨ। ਗੁਰਮੁਖ ਪਿਆਰੇ ਉਹ ਬ੍ਰਹਮ ਗਿਆਨੀ ਦੀ ਮਹਿਮਾ ਕਰੋਗੇ ਤਾਂ ਬ੍ਰਹਮ ਗਿਆਨੀ ਹੋ ਜਾਓਗੇ, ਕਿਉਂਕਿ ਉਹਦੇ ਗੁਣ ਤੁਹਾਡੇ ਅੰਦਰ ਦੀ ਲੰਘ ਜਾਣਗੇ। ਬ੍ਰਹਮ ਗਿਆਨੀ ਦੀ ਮਹਿਮਾ ਕਰੋਗੇ, ਬ੍ਰਹਮ ਗਿਆਨੀ ਬਣ ਜਾਓਗੇ। ਸਾਧੂਆਂ ਦੀ ਮਹਿਮਾ ਕਰੋਗੇ ਤਾਂ ਸਾਧੂ ਬਣ ਜਾਓਗੇ। ਸਾਧ ਕੀ ਸੋਭਾ, ਸਾਧ ਬਣ ਆਈ। ਜਿਹੜਾ ਸਾਧੂਆਂ ਦੀ ਸੋਭਾ ਕਰੂਗਾ ਉਹ ਸਾਧੂ ਬਣ ਜਾਊਗਾ, ਜਿਹੜਾ ਸਾਧੂਆਂ ਦੀ ਨਿੰਦਿਆ ਕਰੂਗਾ ਉਹਦਾ ਵੀ ਗੁਰਬਾਣੀ ਨੇ ਹਸ਼ਰ ਲਿਖਿਆ ਹੋਇਆ, ਜਿਹੜਾ ਬ੍ਰਹਮ ਗਿਆਨੀਆਂ ਦੀ ਨਿੰਦਿਆ ਕਰੂਗਾ ਉਹਦਾ ਵੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੇ ਲਿਖਿਆ ਹੋਇਆ। ਦੋਈ ਦੂਜਾ ਲਵੇ ਨਾ ਲਾਏ, ਹਾਲਤ ਪਾਲਤ ਸਵਾਰਿਆਂ ਨੂੰ ਨਿਹਚਲ ਦਿੱਤੀਆਂ ਨੇ ਜਾਏ। ਹਾਲਤ ਤਾਂ ਲੋਕ ਤਾਂ ਪਰਲੋਕ, ਇਹ ਦੋਏ ਸਵਾਰ ਦਿੱਤੇ, ਪੱਕੀ ਗੱਲ ਹੈ, ਕੋਈ ਝੂਠੀ ਨਹੀਂ ਹੈ। ਨਿਹਚਲ ਇਹ ਕੁਝ ਇਹ ਨਹੀਂ ਵੀ ਬੰਦਾ ਵੀ ਝੂਠ ਗੱਲ ਹੋਵੇ ਵੀ ਦਿੱਤੀ ਨੇ, ਨਿਹਚਲ ਦਿੱਤੀਆਂ ਨੇ ਜਾਏ, ਪੱਕੀ ਗੱਲ ਹੈ ਇਹ। ਸੰਸਾਰ ਸਾਗਰ ਤੇ ਰੱਖਿਆ ਨੂੰ ਬਹੁੜ ਨਾ ਜਨਮੇ ਤਾਏ, ਸੰਸਾਰ ਦੇ ਭਵ ਸਾਗਰ ਤੋਂ ਤਰ ਜਾਣਾ, ਮੁੜ ਕੇ ਜਨਮਾਂ ਦੇ ਵਿੱਚ ਨਹੀਂ ਆਉਣਾ। ਆਪਣੀ ਮਰਜ਼ੀ ਅਨੁਸਾਰ ਕੋਈ ਆ ਜਾਵੇ, 100 ਵਾਰੀ ਆ ਜਾਵੇ, ਮਹਾਂਪੁਰਸ਼ਾਂ ਨੂੰ ਕੋਈ ਪਾਬੰਦੀ ਨਹੀਂ ਹੁੰਦੀ, ਉਹ ਮਰਜ਼ੀ ਨਾਲ ਜਦੋਂ ਮਰਜ਼ੀ ਆ ਜਾਣ, ਜਦੋਂ ਮਰਜ਼ੀ ਚਲੇ ਜਾਣ, ਪਰ ਭਾਈ ਗੁਰਮੁਖੋ ਤੋਂ ਉਹਨਾਂ ਤੇ ਪਾਬੰਦੀ ਕੋਈ ਨਹੀਂ। ਜਿੱਦਾਂ ਜੇਲ੍ਹ ਵਿੱਚ ਕੈਦੀ ਆ, ਉਹਨਾਂ ਤੇ ਪਾਬੰਦੀ ਆ। ਕੈਦੀ ਆਪਣੀ ਮਰਜ਼ੀ ਨਾਲ ਘਰ ਨੂੰ ਛੁੱਟੀ ਨਹੀਂ ਜਾ ਸਕਦਾ, ਕੈਦੀ ਆਪਣੀ ਮਰਜ਼ੀ ਨਾਲ ਭੋਜਨ ਨਹੀਂ ਛਕ ਸਕਦਾ, ਕੈਦੀ ਆਪਣੀ ਮਰਜ਼ੀ ਨਾਲ ਪੱਖਾ ਨਹੀਂ ਲੈ ਸਕਦਾ, ਕੈਦੀ ਆਪਣੀ ਮਰਜ਼ੀ ਨਾਲ ਬਿਸਤਰਾ ਨਹੀਂ ਵਿਛਾ ਸਕਦਾ। ਤੇ ਜਿਹੜਾ ਅਫਸਰ ਹੈ, ਅਫਸਰ ਜੇਲ੍ਹ ਵਿੱਚ ਹੀ ਰਹਿੰਦਾ ਹੁੰਦਾ, ਉਹਦੇ ਤੇ ਪਾਬੰਦੀ ਕੋਈ ਨਹੀਂ ਆ। ਉਹ ਚਾਹੇ ਬਿਸਤਰਾ ਵਧੀਆ ਵਿਛਾ ਕੇ ਸੌਵੇ, ਪੱਖਾ ਲਾਵੇ, ਏਸੀ ਲਾਵੇ, ਉਹਦੀ ਮਰਜ਼ੀ ਆ। ਉਹ ਜਿੱਦਾਂ ਦੇ ਮਰਜ਼ੀ ਪਦਾਰਥ ਛਕ ਲਵੇ, ਭਾਵੇਂ ਦੁਪਹਿਰ ਨੂੰ ਛੁੱਟੀ ਕਰਕੇ ਚਲ ਜਾਵੇ, ਭਾਵੇਂ 10 ਦਿਨ ਉੱਥੇ ਰਹਿ ਲਵੇ, ਉਹਦੀ ਮਰਜ਼ੀ ਆ। ਇਸ ਕਰਕੇ ਗੁਰਮੁਖ ਉਹਨਾਂ ਤੇ ਪਾਬੰਦੀ ਕੋਈ ਨਹੀਂ ਆ, ਬਾਕੀ ਸੰਸਾਰ ਦੇ ਲੋਕਾਂ ਤੇ ਸਾਡੇ ਤੇ ਪਾਬੰਦੀ ਆ। ਅਸੀਂ ਭਵ ਸਾਗਰ ਦੇ ਵਿੱਚ ਤੁਰੇ ਹੋਏ ਹਾਂ, ਸਾਡਾ ਤਰਨਾ ਹਲੇ ਬੜੀ ਔਖੀ ਗੱਲ ਹੈ। ਕੋਈ ਪਰਮੇਸ਼ਰ ਕਿਰਪਾ ਕਰ ਦੇਵੇ, ਮਹਾਂਪੁਰਸ਼ ਕਿਰਪਾ ਕਰ ਦੇਣ ਤਾਂ ਭਾਈ ਉਹ ਫੜ ਕੇ ਭਵਾਂ ਭਵ ਸਾਗਰ ਤਾਰ ਦੇਣ। ਜਿਉਂ ਪਾਖਾਣ ਨਾਵ ਚੜ੍ਹਤ ਰੇ, ਪ੍ਰਾਣੀ ਗੁਰ ਚਰਨ ਲਗਤ ਨਿਸਤਰੇ। ਜਿਉਂ ਪੱਥਰ ਜਿੱਦਾਂ ਬੇੜੀ ਤੇ ਚੜ੍ਹ ਕੇ ਪਾਰ ਹੋ ਜਾਂਦਾ, ਇਸੇ ਤਰ੍ਹਾਂ ਤੇ ਪ੍ਰਾਣੀ ਵੀ ਗੁਰੂ ਦੇ ਚਰਨਾਂ ਨਾਲ ਲੱਗ ਕੇ ਭਵ ਸਾਗਰ ਨੂੰ ਤਰ ਜਾਂਦਾ। ਜਿਉਂ ਮਹਾਂ ਉਦਿਆਨ ਮੈਂ ਮਾਰਗ ਪਾਵੈ, ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ। ਜਿੱਦਾਂ ਉਜਾੜ ਦੇ ਵਿੱਚ ਕਿਸੇ ਨੂੰ ਰਸਤਾ ਨਾ ਲੱਭਦਾ ਹੋਵੇ ਤਾਂ ਸਾਧੂ ਦੀ ਸੰਗਤ ਨਾਲ ਮਿਲ ਕੇ ਭਾਈ ਉਹ ਜੋਤ ਪ੍ਰਗਟ ਹੋ ਜਾਂਦੀ ਹੈ, ਚਾਨਣਾ ਹੋ ਜਾਂਦਾ, ਫਿਰ ਰਸਤਾ ਕੋਈ ਗੁੱਝਾ ਨਹੀਂ ਰਹਿੰਦਾ, ਸਾਰੇ ਰਸਤੇ ਉਹ ਪ੍ਰਗਟ ਹੋ ਜਾਂਦੇ ਆ। ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ, ਤਿੰਨ ਸੰਤਨ ਕੀ ਬਾਂਛੋਂ ਧੂਰ, ਨਾਨਕ ਕੀ ਹਰ ਲੋਚਾ ਪੂਰ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮੈਂ ਤਾਂ ਉਹਨਾਂ ਸੰਤਾਂ ਦੀ ਧੂੜ ਬਾਛਦਾ ਫਿਰਦਾ, ਲੱਭਦਾ ਫਿਰਦਾ, ਮੈਨੂੰ ਐਸੇ ਮਹਾਤਮਾ ਦੀ ਧੂੜ ਮਿਲ ਜਾਵੇ। ਇਸ ਕਰਕੇ ਗੁਰਮੁਖੋ, ਸਤਿਗੁਰੂ ਜੀ ਕਹਿੰਦੇ ਨਿਹਚਲ ਸੰਸਾਰ ਸਾਗਰ ਤੇ ਰੱਖਿਅਨ, ਬਹੁੜ ਨਾ ਜਨਮੇ ਤਾਏ। ਜਿਹਬਾ ਏਕ ਅਨੇਕ ਗੁਣ, ਇੱਕ ਜੀਵ ਆ, ਗੁਣਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਗੁਣ ਤੁਸੀਂ ਗਿਣੋ ਸਾਧ ਸੰਗਤ ਜੀ, ਤੁਹਾਡਾ ਕੋਈ ਧੀ ਪੁੱਤ ਕਿਹਾ ਨਾ ਮੰਨੇ ਤੁਸੀਂ ਘਰੋਂ ਕੱਢ ਦਿੰਦੇ, ਬੇਦਖਲ ਕਰ ਦਿੰਦੇ। ਰੱਬ ਨੇ ਕਦੀ ਸਾਨੂੰ ਕੱਢਿਆ, ਪਦਾਰਥ ਦੇ ਹੀ ਜਾਂਦਾ ਨਾ ਰੋਟੀ ਸਾਰਿਆਂ ਨੂੰ, ਭਾਵੇਂ ਕੋਈ ਉਹਨੂੰ ਮੰਨਦਾ ਜਾਂ ਨਹੀਂ ਮੰਨਦਾ, ਪਰ ਪਰਮੇਸ਼ਰ ਨੇ ਕਿਸੇ ਨੂੰ ਭੁੱਖਾ ਨਹੀਂ ਰੱਖਿਆ, ਹਰੇਕ ਬੰਦੇ ਦਾ ਰਿਜਕ ਉਹਨੂੰ ਦਿੱਤਾ ਹੋਇਆ। ਤੁਸੀਂ ਆਪਣੇ ਤੇ ਗੱਲ ਲਾਓ, ਜਿਹੜਾ ਧੀ ਪੁੱਤ ਤੁਹਾਡੇ ਕਹੇ ਚ ਨਾ ਹੀ ਹੋਵੇ ਤਾਂ ਤੁਸੀਂ ਬੇਦਖਲ ਕਰ ਦਿੰਦੇ ਉਹਨੂੰ। ਰੱਬ ਨੇ ਕਦੀ ਕਿਸੇ ਨੂੰ ਬੇਦਖਲ ਕੀਤਾ? ਉਹਦੀ ਤੁਸੀਂ ਧਰਤੀ ਤੇ ਘੁੰਮਦੇ ਹੋ, ਧਰਤੀ ਤੁਹਾਡੀ ਆਪਣੀ ਮੁੱਲ ਖਰੀਦੀ ਹੋਈ ਤਾਂ ਆਪਣਾ ਮਕਾਨ ਹੈ, ਬਾਕੀ ਜਿਹੜੀ ਧਰਤੀ ਤੁਸੀਂ ਘੁੰਮਦੇ ਆ ਰੱਬ ਦੀ ਧਰਤੀ ਆ। ਪਰਮੇਸ਼ਰ ਨੇ ਕਦੀ ਕਿਹਾ ਵੀ ਤੂੰ ਇਸ ਧਰਤੀ ਦਾ ਹੱਕਦਾਰ ਨਹੀਂ ਹੈ, ਤੂੰ ਮੇਰਾ ਕਿਹਾ ਨਹੀਂ ਮੰਨਦਾ? ਪਰਮੇਸ਼ਰ ਨੇ ਕਦੀ ਕਿਹਾ ਵੀ ਤੈਨੂੰ ਮੈਂ ਹਵਾ ਵਧੀਆ ਸਵੱਛ ਹਵਾ ਨਹੀਂ ਦੇਣੀ, ਤੂੰ ਮੇਰਾ ਕਿਹਾ ਨਹੀਂ ਮੰਨਦਾ? ਪਰਮੇਸ਼ਰ ਨੇ ਕਦੀ ਕਿਹਾ ਵੀ ਤੈਨੂੰ ਮੈਂ ਪਾਣੀ ਸਵੱਛ ਨਹੀਂ ਦੇਣਾ, ਤੂੰ ਮੇਰਾ ਕਿਹਾ ਨਹੀਂ ਮੰਨਦਾ? ਪਦਾਰਥ ਮਨਮੁੱਖਾਂ ਨੂੰ ਵੀ ਦਿੱਤੇ ਨੇ, ਜਿਹੜੇ ਸੁੱਖ ਮਨਮੁੱਖਾਂ ਨੂੰ ਵੀ ਦਿੱਤੇ ਨੇ, ਗੁਰਮੁਖਾਂ ਨੂੰ ਵੀ ਦਿੱਤੇ ਨੇ, ਉਹਨਾਂ ਦੋਹਾਂ ਨੂੰ ਸੁੱਖ ਦਿੱਤੇ ਨੇ, ਪਰ ਸਮੇਂ ਮੁਤਾਬਕ ਉਹਨਾਂ ਦੇ ਕਰਮਾਂ ਦਾ ਫਲ ਉਹਨਾਂ ਨੂੰ ਜ਼ਰੂਰ ਭੁਗਤਾਇਆ ਜਾਊਗਾ। ਪਰ ਐਡਾ ਵੱਡਾ ਗੁਣ ਕਿਸੇ ਆਮ ਬੰਦੇ ਵਿੱਚ ਹੋ ਹੀ ਨਹੀਂ ਸਕਦਾ, ਉਹਦੇ ਗੁਣਾਂ ਦੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜੇ ਇੱਕ ਜੀਵ ਨਾਲ ਗਿਣਤੀ ਕਰੀਏ ਤਾਂ ਗਿਣਤੀ ਕੀਤੀ ਨਹੀਂ ਜਾ ਸਕਦੀ। ਸ਼ੇਸ਼ ਨਾਗ ਦੀ 1000 ਮੂੰਹ ਹੈ, 1000 ਮੂੰਹ ਦੇ ਨਾਲ ਰੋਜ਼ ਨਵਾਂ ਨਾਮ ਸ਼ੇਸ਼ ਨਾਗ ਗਿਣਦਾ। ਸਤਿਗੁਰੂ ਜੀ ਕਹਿੰਦੇ ਸਹੰਸ ਫਨੀ ਸੇਖ ਅੰਤ ਨਾ ਜਾਣੇ, ਹਰ ਜਪਦਿਆਂ ਅੰਤ ਨਾ ਪਾਵੇ ਕੋ। ਸੇਸ ਨਾਗ ਨੇ ਵੀ ਉਹਦਾ ਅੰਤ ਨਹੀਂ ਜਾਣਿਆ 1000 ਮੂੰਹ ਦੇ ਨਾਲ ਵੀ। ਬਾਕੀ ਅਸੀਂ ਤਾਂ ਇੱਕ ਜੀਵ ਨਾਲ ਉਹਦੇ ਕੀ ਗੁਣ ਗਾ ਸਕਦੇ ਹਾਂ? ਜੇਬਾ ਏਕ ਕਵਣ ਗੁਣ ਕਹੀਏ, ਬੇਸਮਾਰ ਬੇਅੰਤ ਸਵਾਮੀ ਤੇਰੋ ਅੰਤ ਨਾ ਕਿ ਨਹੀਂ ਲਈਏ। ਕੋਈ ਕਹੇ ਮੈਂ ਰੱਬ ਦੇ ਗੁਣਾਂ ਨੂੰ ਜਾਣ ਲੂੰਗਾ, ਨੇ ਗੁਰਬਾਣੀ ਕਹਿੰਦੀ ਜਾਣ ਨਹੀਂ ਸਕਦਾ ਤੂੰ, ਉਹਦੇ ਗੁਣ ਤਾਂ ਬੇਅੰਤ ਨੇ, ਜਿਹਬਾ ਏਕ ਅਨੇਕ ਗੁਣ, ਜੀ ਵੇਖਿਆ ਉਹਦੇ ਗੁਣ ਅਨੇਕ ਨੇ, ਤਰੇ ਨਾਨਕ ਚਰਨੀ ਪਾਏ, ਜਿਹੜਾ ਕੋਈ ਉਹਦੀ ਚਰਨੀ ਪੈ ਜੂਗਾ, ਉਹਦੀ ਸਰਨੀ ਪੈ ਜੂਗਾ, ਉਹ ਭਵ ਸਾਗਰ ਨੂੰ ਤਰ ਜੂਗਾ, ਨੇ ਤਰ ਨਹੀਂ ਸਕੂਗਾ। ਜੇ ਕੋਈ ਸਾਧ ਸੰਗਤ ਜੀ ਸਮੁੰਦਰ ਦੇ ਵਿੱਚ ਜਾਂ ਦਰਿਆ ਵਿੱਚ ਬੰਦਾ ਡਿੱਗ ਜਾਵੇ, ਉਹ ਬੰਦਾ ਗੋਤੇ ਖਾਂਦਾ, ਜਿੰਨਾ ਚਿਰ ਉਹਨੂੰ ਕੋਈ ਫੜਨ ਵਾਲਾ ਨਹੀਂ, ਉਹ ਬੰਦਾ ਡੁੱਬੇ ਹੀ ਜਾਂਦਾ। ਇਸ ਕਰਕੇ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਲਿਆਣ ਦਾਸ ਨੂੰ ਇਹ ਬਚਨ ਕੀਤਾ ਸੀ, ਕਹਿੰਦੇ ਪੁੱਤ ਜਿਹੜਾ ਸਾਡੇ ਜਹਾਜ਼ ਤੇ ਇੱਕ ਵਾਰ ਚੜ ਗਿਆ, ਅਸੀਂ ਮੁੜ ਕੇ ਉਹਨੂੰ ਡੁੱਬਣ ਨਹੀਂ ਦਿੰਦੇ। ਇਹ ਮਹਾਂਪੁਰਸ਼ਾਂ ਦੀ ਸਾਧ ਸੰਗਤ ਦੀ ਮਹਿਮਾ, ਉਹਨਾਂ ਦੀ ਵਡਿਆਈ ਆ, ਜਿਹੜਾ ਉਹਨਾਂ ਦੇ ਜਹਾਜ਼ ਤੇ ਚੜ ਜਾਂਦਾ ਮੁੜ ਕੇ ਡੁੱਬਦਾ ਨਹੀਂ ਹੈ। ਠੀਕ ਹੈ, ਆਪਣੇ ਆਪਣੇ ਕਰਮਾਂ ਅਨੁਸਾਰ ਕਿਸੇ ਨੇ 10 ਜਨਮ, ਕਿਸੇ ਨੇ 20, ਕਿਸੇ ਨੇ 50 ਪਾ ਲਏ, ਉਹ ਆਪਣੇ ਕਰਮਾਂ ਅਨੁਸਾਰ ਜ਼ਰੂਰ ਪਾਊਗਾ, ਪਰ ਡੁੱਬੂਗਾ ਨਹੀਂ। ਮਹਾਂਪੁਰਸ਼ ਨੂੰ ਫਿਰ ਵੀ ਕਦੇ ਨਾ ਕਦੇ ਭਵ ਸਾਗਰ ਤੋਂ ਬਚਾ ਹੀ ਲੈਣਗੇ। ਇਹ ਮਹਾਂਪੁਰਸ਼ਾਂ ਦੀ ਵਡਿਆਈ ਹੈ। ਤਾਂ ਸਤਿਗੁਰੂ ਜੀ ਕਹਿੰਦੇ ਤਰੇ ਨਾਨਕ ਚਰਨੀ ਪਾਏ, ਫਰਗੁਣ ਨਿਤ ਸਲਾਹੀ ਹੈ ਜਿਸ ਨੂੰ ਤਿਲ ਨਾ ਤਮਾਏ। ਕਹਿੰਦੇ ਉਹਦੀ ਸਲਾਹਣਾ ਸਿਫਤ ਸਲਾਹ ਕਰਨੀ ਚਾਹੀਦੀ ਹੈ, ਜਿਹਨੂੰ ਤਿਲ ਜਿੰਨੀ ਵੀ ਤਮਾ ਨਹੀਂ ਹੈ। ਨਾਨਕ ਬੇਪਰਵਾਹ ਹੈ ਇਸ ਤਿਲ ਨਾ ਤਮਾਈ, ਇੱਕ ਤਿਲ ਜਿੰਨੀ ਵੀ ਤਮਾ ਨਹੀਂ ਹੈ ਕਿਸੇ ਦੀ, ਬਾਕੀ ਸਾਰਾ ਸੰਸਾਰ ਨੂੰ ਤਮਾ ਲੱਗੀ ਹੋਈ ਹੈ। ਪਰ ਸਤਿਗੁਰੂ ਜੀ ਕਹਿੰਦੇ ਉਹਦੀ ਸਲਾਹਣਾ ਕਰੀਏ, ਫਲਗੁਣ ਨਿਤ ਸਲਾਹੀ ਹੈ, ਉਹਦੀ ਰੋਜ਼ ਸਿਫਤ ਸਲਾਹ ਨੂੰ ਗਾਉਣਾ ਚਾਹੀਦਾ, ਜਿਸ ਨੂੰ ਫਲਗੁਣ ਨਿਤ ਸਲਾਹੀਏ ਜਿਸ ਨੂੰ ਤਿਲ ਨਾ ਤਮਾਏ। ਅਗਲੀ ਪੰਕਤੀ ਵਿੱਚ ਸਤਿਗੁਰੂ ਜੀ ਕਹਿੰਦੇ ਜਿਨ ਜਿਨ ਨਾਮ ਤੇ ਆਇਆ ਤਿੰਨ ਕੇ ਕਾਜ ਸਰੇ। ਕੋਈ ਕਹੇ ਮੈਂ ਨਾਮ ਜਪਦਾ ਮੇਰਾ ਕੰਮ ਨਹੀਂ ਹੋਇਆ ਜੀ, ਗੁਰਮੁਖੋ ਆਪਣੇ ਵਿੱਚ ਕਮੀ ਹੋ ਸਕਦੀ ਹੈ, ਕਿਸੇ ਮਨੁੱਖ ਵਿੱਚ ਕਮੀ ਹੋ ਸਕਦੀ ਹੈ, ਪਰਮੇਸ਼ਰ ਵਿੱਚ ਕਮੀ ਨਹੀਂ ਹੈ। ਜਿਹੜਾ ਨਾਮ ਨੂੰ ਧਿਆਉਂਦਾ ਉਹਦੇ ਕਾਰਜ ਸਾਰੇ ਸੰਪੂਰਨ ਹੋ ਜਾਂਦੇ ਆ, ਗੁਰਬਾਣੀ ਸੱਚੀ ਆ। ਜਿਨ ਜਿਨ ਨਾਮ ਤੇ ਆਇਆ ਤਿੰਨ ਕੇ ਕਾਜ ਸਰੇ, ਹਰ ਗੁਰ ਪੂਰਾ ਅਰਾਧਿਆ ਦਰਗਹਿ ਸੱਚ ਕਰੇ, ਸਰਬ ਸੁਖਾ ਨਿਤ ਚਰਨ ਹਰ, ਭਉ ਜਲ ਬਿਖਮ ਤਰੇ, ਪ੍ਰੇਮ ਭਗਤ ਤਿਨ ਪਾਇਆ ਬਿਖਿਆ ਨਾਹੀ ਜਰੇ। ਕੂੜ ਗਏ ਦੁਬਧਾ ਨਸੀ, ਪੂਰਨ ਸੱਚ ਭਰੇ, ਪਾਰ ਬ੍ਰਹਮ ਪ੍ਰਭ ਸੇਵਦੇ ਮਨ ਅੰਦਰ ਏਕ ਤਰੇ, ਮਹਾ ਦਿਵਸ ਮੂਰਤ ਭਲੇ। ਉਹਨਾਂ ਬੰਦਿਆਂ ਦੇ ਮਹੀਨੇ ਦਿਨ ਮਹਾ ਦਿਵਸ ਮੂਰਤ ਭਲੇ, ਉਹਦਾ ਮਹੀਨੇ ਦਿਨ ਤਾਂ ਹੋਰ ਜਿਹੜੀਆਂ ਘੜੀਆਂ ਥਿੱਤਾਂ 12, ਮਹਾ ਦਿਵਸ ਮੂਰਤ ਭਲੇ ਉਹਦੇ ਸਾਰੇ ਸਫਲੇ ਆ। ਜਿਨ ਕੋ ਨਦਰ ਕਰੇ ਨਾਨਕ ਮੰਗੇ ਦਰਸ ਦਾਨ, ਕਿਰਪਾ ਕਰੋ ਹਰੇ। ਸੱਚੇ ਪਾਤਸ਼ਾਹ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮੈਂ ਤਾਂ ਤੁਹਾਡੇ ਦਰਸ਼ਨਾਂ ਦਾ ਦਾਨ ਮੰਗਦਾ, ਮੇਰੇ ਤੇ ਕਿਰਪਾ ਕਰ ਦਿਓ, ਮੈਨੂੰ ਦਰਸ਼ਨ ਬਖਸ਼ ਦਿਓ। ਬਾਬਾ ਰਵਿਦਾਸ ਜੀ ਨੇ ਕਿਹਾ ਕਹੇ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਦਰਸ਼ਨ ਅੱਗੇ ਵੀ ਰਵਿਦਾਸ ਜੀ ਨੂੰ ਹੋਏ ਹੋਣਗੇ ਪਹਿਲਾਂ, ਫਿਰ ਪਤਾ ਨੀ ਕਿੰਨੇ ਚਿਰ ਬਾਅਦ ਉਹਨੇ ਫਿਰ ਬੇਨਤੀ ਕੀਤੀ, ਮਹਾਰਾਜ ਬੜੀ ਦੇਰ ਹੋ ਗਈ ਤੁਹਾਡੇ ਦਰਸ਼ਨਾਂ ਨੂੰ, ਮੁੜ ਕੇ ਦਰਸ਼ਨ ਫਿਰ ਬਖਸ਼ ਦਿਓ। ਇਹ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਭਾਈ ਬਹੁਤ ਸੱਚੇ ਪਾਤਸ਼ਾਹ ਕਿਰਪਾ ਕਰਨ, ਨਾਨਕ ਮੰਗੇ ਦਰਸ ਦਾਨ, ਮੈਂ ਤੁਹਾਡੇ ਦਰਸ਼ਨਾਂ ਦਾ ਦਾਨ ਮੰਗਦਾ, ਕਿਰਪਾ ਕਰੋ ਹਰੇ। ਸੱਚੇ ਪਾਤਸ਼ਾਹ ਕਿਰਪਾ ਕਰ ਦਿਓ, ਮਿਹਰ ਕਰ ਦਿਓ। ਸੋ ਭਾਈ ਜਿੰਨੇ ਵੀ ਗੁਰਮੁਖੋ ਤੁਸੀਂ ਮਹਾਂਪੁਰਸ਼ਾਂ ਦੇ ਸਥਾਨ ਤੇ ਆਉਂਦੇ, ਰਾਗੀ ਢਾਡੀ ਜਿੰਨੇ ਵੀ ਗੁਰਮੁਖ ਆਉਂਦੇ, ਇਹਨਾਂ ਸਾਰਿਆਂ ਨੂੰ ਬਾਬਾ ਜਵਾਲਾ ਸਿੰਘ ਮਹਾਰਾਜ ਦੇਖਦੇ ਆ, ਕਿਤੇ ਗਏ ਨਹੀਂ ਹੋਏ। ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ, ਉਹਦੀ ਦ੍ਰਿਸ਼ਟੀ ਵਿੱਚ ਤੁਸੀਂ ਸਾਰੇ ਹੀ ਆਉਂਦੇ, ਇਹ ਨਹੀਂ ਕਿ ਤੁਸੀਂ ਉਹਦੀ ਦ੍ਰਿਸ਼ਟੀ ਤੋਂ ਕੋਈ ਬਾਹਰੇ ਹੋ। ਬਾਕੀ ਗੁਰਮੁਖੋ ਉਹਦਾ ਕੀਤਾ ਵਰਤਦਾ ਜੋ ਸੰਸਾਰ ਵਿੱਚ, ਜਿਨ੍ਹਾਂ ਜਿਨ੍ਹਾਂ ਪ੍ਰੇਮੀਆਂ ਨੂੰ ਗੁਰਮੁਖਾਂ ਨੂੰ ਆਪਣੇ ਚਰਨਾਂ ਦਾ ਆਸਰਾ ਬਖਸ਼ਦੇ ਆ, ਉਹਨਾਂ ਦੇ ਨਾਲ ਉਹਦਾ ਪਿਆਰ ਜੁੜ ਜਾਂਦਾ। ਉਹਨਾਂ ਅਸਥਾਨਾਂ ਤੇ ਮਹਾਂਪੁਰਸ਼ਾਂ ਦੀ ਸੇਵਾ ਵਾਸਤੇ ਉਹ ਗੁਰਮੁਖ ਪਿਆਰੇ ਤਤਪਰ ਹੋ ਜਾਂਦੇ, ਜਿਨ੍ਹਾਂ ਤੇ ਬਖਸ਼ਿਸ਼ ਕਰਦਾ, ਜਿਨ੍ਹਾਂ ਤੇ ਦਿਆਲਤਾ ਕਰਦਾ। ਤੁਸੀਂ ਸਾਰੇ ਵੱਡਿਆਂ ਭਾਗਾਂ ਵਾਲੇ ਹੋ। ਅੱਜ 12 ਮਹੀਨਾ ਆਖਰੀ ਮਹੀਨਾ ਹੈ ਗੁਰਮਤ ਦੇ ਅਨੁਸਾਰ ਸਾਡਾ, ਤੇ ਅਗਲੀ ਸੰਗਰਾਂਦ ਜਿਹੜੀ ਆ ਉਹ ਨਵਾਂ ਸਾਲ ਸਾਡਾ ਗੁਰਸਿੱਖਾਂ ਦਾ ਸ਼ੁਰੂ ਹੋਊਗਾ। ਬਹੁਤ ਸਾਰੇ ਗੁਰਸਿੱਖਾਂ ਨੇ ਸਾਨੂੰ ਜੇ ਦਸੰਬਰ ਦੀ ਅਖੀਰ ਦੇ ਵਿੱਚ, ਸ਼ੁਰੂ ਜਨਵਰੀ ਦੇ ਵਿੱਚ ਕਈ ਵਧਾਈਆਂ ਦਿੱਤੀਆਂ। ਗੁਰਮੁਖੋ ਉਹ ਈਸਾ ਮਸੀਹ ਵਾਲਿਆਂ ਦਾ ਉਹ ਸਾਲ ਹੈ, ਸਾਡਾ ਸਾਲ ਨਹੀਂ ਹੈ। ਭਾਵੇਂ ਉਹਦੇ ਕਰਕੇ ਸਰਕਾਰੀ ਦਰਬਾਰੇ ਦਫ਼ਤਰਾਂ ਵਿੱਚ ਕੰਮ ਚੱਲਦੇ ਨੇ, ਉਹਦੇ ਨਾਲ ਸਾਡਾ ਕੋਈ ਲਗਾਓ ਨਹੀਂ। ਸਾਡਾ ਲਗਾਓ ਤਾਂ ਸਿਰਫ ਜਿਹੜਾ ਚੇਤ ਵਿਸਾਖ ਜੇਠ ਹਾੜ ਇਹ ਮਹੀਨੇ ਨੇ ਸਾਡੇ ਗੁਰਮਤ ਦੇ ਅਨੁਸਾਰ ਨੇ। ਆਮ ਵੀ ਪਿੰਡਾਂ ਵਿੱਚ ਇਹ ਗੱਲਾਂ ਚੱਲਦੀਆਂ ਨੇ ਕਿ ਕੱਤਕ ਵਿੱਚ ਕਣਕ ਬੀਜਣੀ ਆ, ਵਿਸਾਖ ਵਿੱਚ ਕਣਕ ਵੱਢਣੀ ਆ। ਸਾਡੇ ਆਮ ਤੌਰ ਤੇ ਪਿੰਡਾਂ ਵਿੱਚ ਇਹੀ ਮਹੀਨੇ ਚੱਲਦੇ ਆ। ਸੋ ਜਦੋਂ ਫੱਗਣ ਚੇਤ ਆ ਜਾਂਦਾ ਕਹਿੰਦੇ ਬਈ ਬਸੰਤ ਦੀ ਰੁੱਤ ਆ ਗਈ ਆ। ਇਹ 2 ਮਹੀਨੇ ਤਕਰੀਬਨ ਬਰਸਾਤ ਦੇ ਵੀ ਗਿਣੇ ਹੋਏ ਨੇ, ਇਹਨਾਂ ਮਹੀਨਿਆਂ ਦੇ ਵਿੱਚ ਬਸੰਤ ਦੀ ਰੁੱਤ ਵੀ ਗਿਣੀ ਜਾਂਦੀ ਆ। ਓਹਦੇ ਤੋਂ ਬਾਅਦ ਜੇਠ ਹੜ੍ਹ ਦੋ ਮਹੀਨੇ ਗਰਮੀ ਦੇ ਗਿਣੇ ਜਾਂਦੇ ਆ, ਓਹਦੇ ਵਿਚ ਦੂਸਰੇ ਮਹੀਨੇ ਨਹੀਂ ਗਿਣੇ ਜਾਂਦੇ। ਜਦੋਂ ਗਰਮੀ ਦੀ ਰੁੱਤ ਆਉਂਦੀ ਕਹਿੰਦੇ ਜੇਠ ਹੜ੍ਹ ਮਹੀਨਾ ਆ ਗਿਆ, ਜਦੋਂ ਬਰਸਾਤ ਹੁੰਦੀ ਕਹਿੰਦੇ ਸਾਉਣ ਭਾਦੋਂ ਬਰਸਾਤ ਦੇ ਮਹੀਨੇ ਨੇ। ਇਸ ਤਰ੍ਹਾਂ ਭਾਈ ਸਾਡਾ ਜਿਹੜਾ ਗੁਰਮਤ ਦੇ ਅਨੁਸਾਰ ਇਹ ਮਹੀਨਾ ਆਖਰੀ ਮਹੀਨਾ ਹੈ। ਗੁਰੂ ਅਰਜਨ ਦੇਵ ਮਹਾਰਾਜ ਨੇ ਜੋ ਗਿਆਨ ਬਖਸ਼ਿਆ, ਉਹ ਜੋ ਮਹਾਂਪੁਰਸ਼ਾਂ ਨੇ ਮਤ ਬੁੱਧੀ ਦਾਸ ਨੂੰ ਬਖਸ਼ੀ ਹੈ, ਉਸ ਮਤ ਬੁੱਧੀ ਦੇ ਅਨੁਸਾਰ ਤੁਹਾਡੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਕੁਛ ਵਿਚਾਰ ਕੀਤੀ ਹੈ। ਭਾਵੇਂ ਇਹਦੀ ਵਿਚਾਰ ਤਾਂ ਭਾਈ ਗੁਰਮੁਖੋ ਮਹਾਂਪੁਰਸ਼ ਬ੍ਰਹਮ ਗਿਆਨੀ ਜੋ ਆਪਣੀ ਰਸਨਾ ਤੋਂ ਕਰਦੇ ਆ, ਜਾਂ ਜਿਨ੍ਹਾਂ ਨੇ ਲਿਖੀ ਆ ਉਹਨਾਂ ਨੇ ਕੀਤੀ ਆ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿ ਗਏ ਸੀ ਇਸ ਬਾਣੀ ਦੇ ਅਰਥ ਤਾਂ ਉਹ ਕਰ ਸਕਦਾ ਜਿਹਦੀ ਤਾਕਤ ਗੁਰੂ ਨਾਨਕ ਸਾਹਿਬ ਨਾਲੋਂ 10 ਗੁਣਾ ਜ਼ਿਆਦਾ ਹੋਵੇ। ਬਾਕੀ ਭਾਈ ਗੁਰਮੁਖੋ ਜਿੰਨੀ ਜਿੰਨੀ ਅਵਸਥਾ ਮਹਾਂਪੁਰਸ਼ਾਂ ਦੀ ਬਖਸ਼ਿਸ਼ ਹੈ ਉਹਦੇ ਅਨੁਸਾਰ ਤੁਹਾਡੇ ਨਾਲ ਬਚਨ ਕੀਤੇ ਨੇ। ਭਾਵੇਂ ਪਿਛਲਾ ਮਹੀਨਾ ਸਾਡਾ ਜੋ ਸਤਿਗੁਰੂ ਜੀ ਦਾ ਭਾਣਾ ਵਰਤਿਆ ਹੈ ਉਹ ਤੁਹਾਨੂੰ ਦੱਸਣ ਦੀ ਕੋਈ ਜ਼ਰੂਰਤ ਨਹੀਂ ਹੈ, ਉਹ ਵੀ ਮਹਾਂਪੁਰਸ਼ਾਂ ਦੇ ਹੁਕਮ ਅਨੁਸਾਰ ਹੀ ਹੋਵੇਗਾ। ਜਿੰਨਾ ਕੁ ਨੁਕਸਾਨ ਹੋਇਆ ਉਹ ਸੰਗਤ ਦਾ ਹੀ ਨੁਕਸਾਨ ਹੈ, ਜਾਂ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦਾ ਉਹ ਜਾਣਦੇ ਹੋਣਗੇ, ਬਾਬਾ ਈਸ਼ਰ ਸਿੰਘ ਸਾਹਿਬ ਜੀ। ਬਾਕੀ ਅਸੀਂ ਤਾਂ ਕਿਸੇ ਦਾ ਨਾਮ ਨਹੀਂ ਲੈਂਦੇ, ਨਾ ਸਾਨੂੰ ਪਤਾ ਹੀ ਹੈ ਕਿਹਨੇ ਅੱਗ ਲਾਈ ਹੈ। ਇਹ ਤਾਂ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਜਾਣਦੇ ਹੋਣਗੇ, ਜਾਂ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜਾਣਦੇ ਹੋਣਗੇ, ਕਿਉਂਕਿ ਉਹਨਾਂ ਦੇ ਸਮੇਂ ਤੇ ਵੀ ਇੱਕ ਵਾਰ ਅੱਗ ਲੱਗਤੀ ਸੀ। ਹਸਨ ਮੁਹੰਮਦ ਮੁਸਲਮਾਨ ਨੇ ਇੱਥੇ ਡੇਰੇ 2 ਵਾਰ ਅੱਗ ਲਾਈ ਸੀ ਤੇ ਮਹਾਂਪੁਰਸ਼ਾਂ ਨੇ ਉਹਦੇ ਸਰੀਰ ਨੂੰ ਅੱਗ ਲਾਤੀ ਸੀ, ਫਿਰ ਉਹ ਸਰੀਰ ਨੂੰ ਅਗਨ ਦੇ ਨਾਲ ਹੀ ਉਹ ਸਰੀਰ ਛੱਡ ਗਿਆ ਸੀ। ਤੇ ਹੁਣ ਵੀ ਉਹ ਕਿਤੇ ਗਏ ਨੀ ਹੋਏ, ਟਾਲੀਆਂ ਵੀ ਉਹਨਾਂ ਦੀਆਂ ਨੇ, ਛੱਡਾਂ ਵੀ ਉਹਨਾਂ ਦੀਆਂ ਨੇ, ਬਾਲਣ ਵੀ ਉਹਨਾਂ ਦਾ ਹੀ ਆ। ਅਸੀਂ ਤਾਂ ਸੇਵਾਦਾਰ ਹਾਂ, ਜਿੰਨੀ ਕੁ ਸਾਨੂੰ ਸੇਵਾ ਉਹਨਾਂ ਨੇ ਬਖਸ਼ੀ ਆ, ਸਾਡੀ ਡਿਊਟੀ ਤਾਂ ਸੇਵਾਦਾਰਾਂ ਦੀ ਬਾਲਣ ਨੂੰ ਸੰਭਾਲ ਕੇ ਰੱਖ ਲਓ, ਮੀਂਹ ਕਿਣੀ ਵਿੱਚ ਭਿੱਜੇ ਨਾ, ਅਸੀਂ ਤਾਂ ਅੰਦਰ ਸੰਭਾਲ ਕੇ ਰੱਖ ਲਿਆ। ਪਰ ਜੇ ਗੁਰੂ ਨੂੰ ਨਹੀਂ ਪਾਉਂਦਾ ਤਾਂ ਅੰਦਰ ਪਿਆ ਹੋਇਆ ਵੀ ਸਾਧ ਸੰਗਤ ਜੀ ਉਹ ਖਤਮ ਕਰ ਦਿੱਤਾ। ਇਹ ਗੁਰੂ ਦੀ ਆਪਣੀ ਮਰਜ਼ੀ ਹੈ, ਉਹਦਾ ਭਾਣਾ ਹੈ, ਉਹਦੇ ਭਾਣੇ ਨੂੰ ਫਿਰ ਸਾਧ ਸੰਗਤ ਜੀ ਉਹਨੂੰ ਸਿਰ ਮੱਥੇ ਮੰਨਣਾ ਪਵੇਗਾ, ਕਿਉਂਕਿ ਉਹ ਤਾਂ ਮੰਨ ਲੈਂਦਾ ਮਨੁੱਖ ਉਸੇ ਵੇਲੇ ਹੀ, ਚਾਹੇ ਖੁਸ਼ੀ ਹੋ ਕੇ ਮੰਨ ਲਈਏ ਚਾਹੇ ਨਾਰਾਜ਼ ਹੋ ਕੇ ਮੰਨ ਲਈਏ, ਪਰ ਇਹ ਗੁਰੂ ਦਾ ਹੁਕਮ ਹੈ। ਗੁਰਮੁਖੋ ਜਿੰਨੇ ਵੀ ਬਹੁਤ ਸਾਰੇ ਗੁਰਮੁਖ ਜਿਨ੍ਹਾਂ ਨੇ ਸੇਵਾ ਕੀਤੀ ਸੀ, ਬਾਲਣ ਇਕੱਠਾ ਕੀਤਾ ਸੀ, ਬਹੁਤ ਸਾਰੇ ਸੇਵਾਦਾਰ ਬੁੱਬਾ ਮਾਰਨ ਤੱਕ ਹੀ ਗੱਲ ਉਹਨਾਂ ਦੀ ਗਈ ਹੋਈ ਸੀ, ਕਿਉਂਕਿ ਸੇਵਾ ਕੀਤੀ ਹੋਈ ਸੀ। ਸਾਰੀਆਂ ਗਰਮੀਆਂ ਬੱਚੇ ਜਦੋਂ ਧੁੱਪ ਉਹਨਾਂ ਦੇ ਸਿਰਾਂ ਤੇ ਹੀ ਪਈ ਆ, ਅੰਦਰ ਨੀ ਬੈਠੇ, ਧੁੱਪੇ ਬਾਲਣ ਬੁਲਣ ਵੱਢਦੇ ਰਹੇ। ਉਹ ਸਾਰੇ ਬਾਲਣ ਜਦੋਂ ਬੱਚਿਆਂ ਨੇ ਆਪਣੀ ਨਿਗਾਹ ਨਾਲ ਸੜਦਾ ਦੇਖਿਆ, ਉਹਨਾਂ ਦੇ ਹਿਰਦੇ ਤੇ ਜੋ ਬੀਤੀ ਆ ਉਹ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਜਾਣਦੇ ਹੋਣਗੇ। ਸੋ ਇਸ ਕਰਕੇ ਭਾਈ ਮਹਾਂਪੁਰਸ਼ਾਂ ਦਾ ਸਥਾਨ ਹੈ, ਉਹ ਇੱਥੇ ਉਹਨਾਂ ਦਾ ਪਹਿਰਾ ਹੈ, ਉਹ ਜਾਣਦੇ ਨੇ, ਅੱਗ ਲਾਉਣ ਵਾਲਿਆਂ ਨੂੰ ਵੀ ਜਾਣਦੇ ਨੇ, ਬੁਝਾਉਣ ਵਾਲਿਆਂ ਨੂੰ ਵੀ ਜਾਣਦੇ ਨੇ, ਇਹ ਉਹਨਾਂ ਦੀ ਆਪਣੀ ਮੌਜ ਹੈ। ਸੋ ਇਸ ਕਰਕੇ ਗੁਰਮੁਖ ਬਹੁਤਾ ਮਨ ਦੇ ਵਿੱਚ ਜਿਹੜੇ ਗੁਰਮੁਖ ਸੇਵਾਦਾਰ ਨੇ ਉਹਨਾਂ ਦੇ ਮਨਾਂ ਤੇ ਬਹੁਤ ਇਹ ਗੱਲ ਦੀ ਸੱਟ ਵੱਜੀ ਹੈ। ਮੈਂ ਤਾਂ ਉਹਨਾਂ ਨੂੰ ਬੇਨਤੀ ਕਰੂੰਗਾ, ਭਾਈ ਛੱਡਾਂ ਵੀ ਬਣ ਜਾਣਗੀਆਂ, ਬਾਲਣ ਵੀ ਆਜੂਗਾ, ਇੱਥੇ ਤਾਂ ਕੋਈ ਕਮੀ ਨਹੀਂ ਹੈ, ਗੁਰੂ ਨਾਨਕ ਸਾਹਿਬ ਦਾ ਦਰ ਹੈ, ਇੱਥੇ ਕੋਈ ਕਮੀ ਨਹੀਂ ਹੈ। ਅੱਗਾਂ ਲਾਉਣ ਵਾਲਿਆਂ ਦੇ ਆਪਣੇ ਲੱਗ ਜਾਂਦੀਆਂ ਹੁੰਦੀਆਂ, ਇਹ ਸਾਧ ਸੰਗਤ ਜੀ ਕੋਈ, ਇਹ ਤਾਂ ਗੁਰੂ ਦਾ ਘਰ ਹੈ, ਇੱਥੇ ਇਨਸਾਫ਼ ਹੋ ਜਾਂਦਾ, ਬੇਇਨਸਾਫ਼ੀ ਨਹੀਂ ਹੁੰਦੀ। ਇਹ ਗੁਰੂ ਨਾਨਕ ਸਾਹਿਬ ਦਾ ਦਰ ਸੀ, ਉਹਨਾਂ ਦੇ ਲੰਗਰ ਦਾ ਹੀ ਬਾਲਣ ਸੀ, ਉਹਨਾਂ ਦੇ ਹੁਕਮ ਅਨੁਸਾਰ ਹੀ ਸਾਧ ਸੰਗਤ ਜੀ ਹੋਇਆ। ਸੋ ਇਹਨੇ ਬਚਨ ਦਾਸ ਦੇ ਪ੍ਰਵਾਨ ਕਰਿਓ, ਸਾਰੀ ਸੰਗਤ ਜਿੰਨਿਆਂ ਨੇ ਵੀ ਗੁਰਮੁਖ ਪਿਆਰਿਆਂ ਨੇ ਬੜਾ ਸਾਧ ਸੰਗਤ ਜੀ ਅੱਗ ਲੱਗੀ ਤੇ ਨਗਰਾਂ ਨੇ, ਪ੍ਰਸ਼ਾਸਨ ਨੇ, ਬਹੁਤ ਦੁਨੀਆਂ, ਕੋਈ ਘਰ ਰਿਹਾ ਨਹੀਂ ਬੰਦਾ, ਜਿੰਨੀ ਦੁਨੀਆਂ ਆ ਕੇ ਇਕੱਤਰ ਹੋਈ ਹੈ। ਤੇ ਸਾਧ ਸੰਗਤ ਜੀ ਬੜਾ ਦੁੱਖ, ਸਾਰੇ ਇਲਾਕੇ ਨੇ ਬਹੁਤ ਦੁੱਖ ਮਨਾਇਆ ਇਸ ਗੱਲ ਦਾ। ਸੋ ਅਸੀਂ ਸਾਰਿਆਂ ਦੇ ਧੰਨਵਾਦੀਆਂ, ਇਲਾਕੇ ਦੇ ਵੀ, ਪ੍ਰਸ਼ਾਸਨ ਦੇ ਵੀ, ਕਿਉਂ ਸਾਰਿਆਂ ਨੇ ਫਾਇਰ ਬ੍ਰਿਗੇਡਾਂ ਜਿੰਨੀ ਜਿੰਨੀ ਕਿਸੇ ਦੀ ਸਮਰੱਥਾ ਸੀ ਉਨਾ ਉਨਾ ਉਸ ਬੰਦੇ ਨੇ ਜ਼ੋਰ ਲਾਇਆ, ਜਿੰਨੀ ਜਿੰਨੀ ਕਿਸੇ ਦੀ ਪਹੁੰਚ ਸੀ, ਜਿੰਨੀ ਜਿੰਨੀ ਕਿਸੇ ਦੀ ਤਾਕਤ ਸੀ, ਉਹ ਹਰ ਇੱਕ ਬੰਦੇ ਨੇ ਆਪਣੀ ਕੋਸ਼ਿਸ਼ ਕੀਤੀ ਆ ਕਿ ਸਾਡਾ ਗੁਰੂ ਘਰ ਦਾ ਬਾਲਣ ਬਚ ਜਾਵੇ, ਸਾਡੇ ਮਕਾਨ ਬਚ ਜਾਣ, ਸਾਡੀਆਂ ਛੱਡਾਂ ਬਚ ਜਾਣ। ਚਲੋ ਇਹ ਗੁਰੂ ਨਾਨਕ ਸਾਹਿਬ ਦੇ ਦਰ ਤੇ ਜਿਹੜੇ ਗੁਰਮੁਖ ਬੁਝਾਉਣ ਵਾਲੇ ਆਏ ਸਨ ਉਹਨਾਂ ਨੂੰ ਉਹਦਾ ਫਲ ਮਿਲ ਜੂਗਾ, ਜਿਹੜੇ ਲਾਉਣ ਵਾਲੇ ਆਏ ਸਨ ਉਹਨਾਂ ਨੂੰ ਉਹਦਾ ਫਲ ਮਿਲ ਜੂਗਾ। ਸੋ ਇਹਨੇ ਬਚਨ ਦਾਸ ਦੇ ਸਾਧ ਸੰਗਤ ਜੀ ਸਾਰੀ ਸੰਗਤ ਇੱਕ ਵਾਰ ਫਿਰ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।